विष्णु हुत बिथड़ा जुए सुंदर माची मिल कर दुए श्री अर्जन की शरणी आए हुए दीन चरनी लपटाए।
वाहिगुरु जी का खालसा
वाहिगुरु जी की फतेह।
दीन दुनिया दे मालक सर्ब सांझी वालता दे सांझे रहबर कलयुगी जीवां दे उधार करता पतत पावन भगत बछल कृपा निधान नाथ नाथ जगत गुरु धन धन श्री गुरु ग्रंथ साहिब जी महाराज गुरुदेव जी दे पवित्र पावन चरण कमलां च संध्या समय दे सजे हुए दीवाना च नेता प्रति एकत्र हो के आप समूह माई भाई सतगुरां दा पावन पवित्र इतिहास बड़ी श्रद्धा भावना सत्कार सहित सरवण कर रहे हो। गुरसिखां दी भगतमाला दी लड़ीवार कथा आप जी सरवण कर रहे हो जिहदे अंदर गुरु के सिख गुरु अर्जन साहब पंजवें पातशाह दे चरणां विच आ के उपदेश दी मंग करदे ने और उहनां दी जगयासा वेख के जो जिस उपदेश दा अधिकारी है उस अधिकारी नूं जाण करके अधिकारी अधिकारी प्रति सतगुरु जी उपदेश दे रहे ने। कुछ सिखां ने आ के सतगुरां नूं बेनती कीती कि गरीब नवाज पातशाह जी जिहड़े जीव ने जो पाप ते पुन कर्म करदे ने अगे धर्मराजे की कचहरी विच इहदे पापां दे बदले पुन्नां नूं कट के जिहड़े वधदे हुए पुन ने जां फिर वधदे हुए पाप ने उहनां दा फल प्राप्त हुंदा जां वक्खो वक्खरे पाप ते पुन दा फल प्राप्त हुंदा है। सतगुरां ने बचन किया भाई चार प्रकार के सिख होंदे ने, एक कामना वाले ने, दूसरे निष्काम ने, तीसरे उपासना वाले ने और चौथे ज्ञानवान हैं। तुसीं किन्हां बारे पुछना चाहुंदे हो? कहिंदे जी सानू तां चौहां बारे ही दसो। महाराज जी कहिंदे जिवें एक बादशाह दी चार प्रकार की प्रजा हुंदी है, एक प्रजा वो हुंदी है जिहड़ी खेती करदे ने और उहनां दे उत्ते सिपाही हर वेले डंडा लै के खलोते रहिंदे, जदों फसल आउंदी है ते फसल विचों नालों नाल ही हिस्सा मंडाई जांदे। दूसरी प्रजा वो है जिन्हां ने बादशाह कोलों पटा लिखवाया होया और छे महीनों बाद जिन्नी फसल बादशाह दे हक की बनती है उन्नी जिन्नी मुकर्र की हुंदी है उन्नी जा के दे आउंदे, उन्हां ते सिपाही दंड नहीं लाउंदे। तीसरे ने सुगातीए जिहड़े जा के कोई ना कोई सुंदर घोड़ा सोहणे वस्त्र सोहणे फल फरूट आदिक बादशाह नूं भेट कराउंदे ने। और चौथे माफीए ने जिन्हां नूं हर प्रकार का राज भाग माफ किया होया वो जदों बादशाह किसी जंग की मुहिम ते चढ़दा नाल चढ़दे ने, उन्हां नूं किसी भी प्रकार का कोई टैक्स सुगात वो बादशाह नूं नहीं देनी पैंदी, वो सुतंत्र हुंदे ने। इस तरह वाहिगुरु परमेश्वर अकाल पुरख के कोल भी जिहड़े ते कामना वाले ने उन्हां कोलों तां जमदूत ही डंडे दे नाल कोलों सारा कुछ खोही जांदे ने लुट्टी जांदे ने। दूसरे जिहड़े निष्काम सिख ने उन्हां दे जिहड़े पाप ते पुन ने उन्हां पापां ते पुन्नां नूं बराबर करके वधदे होए पुन जां पाप उन्हां दा फल उन्हां नूं प्राप्त हुंदा है। तीसरे सुगातीए सिख जां उपासना वाले ने उह कदे पाप नहीं करदे, पर जे किते उन्हां कोलों कोई पाप हो भी जाए ते उन्हां दे पुन्नां दा प्रभाव ही इन्ना ज़्यादा हुंदा है कि उह पाप दा फल उन्हां नूं नहीं भोगना पैंदा। ते चौथे ज्ञानी ने ब्रह्म ज्ञानी सिख ने जिहड़े ना तां पाप दा भाग फल भोगदे ने ते ना ही पुन्नां दा, उन्हां दे पाप पुन दोवें नष्ट हो जांदे ने। सिखां पुछिया महाराज पाप पुन दोवें किवें नष्ट हुंदे ने? महाराज जी कहिंदे जिहड़े निंदा करन वाले ने वो ब्रह्म ज्ञानी सिखां दे पाप लै जांदे ने ते जिहड़े उस्तत करन वाले ने वो पुन लै जांदे ने, इदां वह पाप ते पुन दोहां तों ही मुक्त हो जांदे ने। उन्हां बाबते पावन पंक्ति है पाप पुन दोए भई कहावत को नरक को सुरग बछावत, ਉਹਨਾਂ ਵਾਸਤੇ ਪਾਪ ਅਤੇ ਪੁੰਨ ਦੋਵੇਂ ਕਹਿਵਤੀ ਬਣ ਜਾਂਦੇ ਨੇ, ਕਹਾਵਤੀ ਬਣ ਜਾਂਦੇ ਨੇ। ਇੱਦਾਂ ਸਤਿਗੁਰਾਂ ਨੇ ਚਾਰ ਪ੍ਰਕਾਰ ਦੇ ਸਿੱਖਾਂ ਦੀ ਗੱਲ ਇਹਨਾਂ ਗੁਰਸਿੱਖਾਂ ਨੂੰ ਸੁਣਾਈ ਹੈ। ਜੋ ਉਪਦੇਸ਼ ਸੁਣ ਕੇ ਗੁਰੂ ਕੇ ਸਿੱਖਾਂ ਨੇ ਉਪਦੇਸ਼ ਨੂੰ ਹਿਰਦੇ 'ਚ ਧਾਰਨ ਕੀਤਾ ਹੈ, ਹੋਰ ਗੁਰੂ ਕੇ ਲਾਲ ਸਿੱਖ ਸਤਿਗੁਰਾਂ ਦੇ ਚਰਣਾਂ ਵਿੱਚ ਆ ਕੇ ਗੁਰੂ ਚਰਨਾਂ 'ਚ ਬੇਨਤੀਆਂ ਕਰ ਰਹੇ ਨੇ, ਆਓ ਮਨ ਬਿਰਤੀਆਂ ਸਤਿਗੁਰਾਂ ਦੇ ਪਵਿੱਤਰ ਚਰਨਾਂ ਕਮਲਾਂ ਨਾਲ ਜੋੜ ਕੇ ਗੁਰੂ ਕਾ ਪਵਿੱਤਰ ਇਤਿਹਾਸ ਸਰਵਣ ਕਰੀਏ, ਇਕਾਗਰਤਾ ਬਣਾਉਣ ਵਾਸਤੇ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀਓ। ਚੋਪਈ ਵਿਸ਼ਨੂੰ ਤੋਂ ਬੀਥੜਾ ਜੋਏ, ਸੁੰਦਰ ਮਾਛੀ ਮਿਲ ਕਰ ਦੋਏ।
ਭਾਈ ਵਿਸ਼ਨੂੰ ਜੀ, ਭਾਈ ਵਿਸ਼ਨੂੰ ਜੀ ਬੀਥੜਾ ਗੋਤਰ ਦੇ ਜਾਤੀ ਦੇ ਧਾਰਨੀ ਸਨ, ਔਰ ਦੂਸਰੇ ਨੇ ਭਾਈ ਸੁੰਦਰ ਜੀ, ਇਹਨਾਂ ਦਾ ਮਾਛੀ ਗੋਤਰ ਸੀ। ਭਾਈ ਵਿਸ਼ਨੂੰ ਬੀਥੜਾ ਜੀ ਔਰ ਭਾਈ ਸੁੰਦਰ ਮਾਛੀ ਜੀ, ਇਹ ਦੋਵੇਂ ਸਿੱਖ ਮਿਲ ਕੇ ਧੰਨ ਗੁਰੂ ਅਰਜਨ ਸਾਹਿਬ ਜੀ ਦੇ ਕੋਲ ਆਏ ਹਨ।
ਸ੍ਰੀ ਅਰਜਨ ਕੀ ਸ਼ਰਨੀ ਆਏ, ਹੋਏ ਦੀਨ ਚਰਨੀ ਲਪਟਾਏ।
ਇਹ ਦੋਵੇਂ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸ਼ਰਨ ਵਿੱਚ ਆਏ ਨੇ, ਬੜੇ ਪਿਆਰ ਅਦਬ ਸਤਿਕਾਰ ਨਾਲ ਸਤਿਗੁਰਾਂ ਦੇ ਪਵਿੱਤਰ ਚਰਨਾਂ 'ਤੇ ਝੁੱਕ ਕੇ ਇਹਨਾਂ ਨੇ ਮੱਥਾ ਟੇਕਿਆ, ਬੜੇ ਅਦਬ ਸਤਿਕਾਰ ਨਾਲ ਮਹਾਰਾਜ ਜੀ ਦੇ ਚਰਨਾਂ ਵਿੱਚ ਇਹਨਾਂ ਨੇ ਨਮਸਕਾਰ ਕੀਤੀ ਔਰ ਗੁਰੂ ਚਰਨਾਂ ਨਾਲ ਲਪਟ ਗਏ ਹਨ।
ਕਹੋ ਕਿ ਅਮਰੋ ਕਰੋ ਉਧਾਰਾ, ਜੈ ਕਹਿ ਤੁਮਰੋ ਸੁਜਾਸੇ ਉਧਾਰਾ।
ਲੱਗੇ ਸਤਿਗੁਰੂ ਜੀ ਕਿਰਪਾ ਕਰਕੇ ਸਾਡਾ ਉਧਾਰ ਕਰੋ, ਕਿਉਂਕਿ ਹਰ ਜਗ੍ਹਾ 'ਤੇ ਆਪ ਜੀ ਦਾ ਸੁਜਸ ਪਸਰਿਆ ਹੋਇਆ, ਹਰ ਥਾਂ 'ਤੇ, ਹਰ ਨਗਰ, ਹਰ ਗ੍ਰਾਮ, ਹਰ ਸ਼ਹਿਰ ਵਿੱਚ ਜਿੱਥੇ ਵੀ ਚਲੇ ਜਾਈਏ ਮਹਾਰਾਜ ਜੀ, ਆਪ ਜੀ ਦਾ ਜੋ ਪਵਿੱਤਰ ਪਾਵਨ ਸੁਜਸ ਹੈ ਹਰ ਜਗ੍ਹਾ 'ਤੇ ਪਸਰਿਆ ਹੋਇਆ, ਆਪ ਜੀ ਦਇਆ ਕਰਕੇ ਤਰਸ ਕਰਕੇ ਸਾਡਾ ਉਧਾਰ ਕਰੋ।
ਸ੍ਰੀ ਮੁਖ ਤੇ ਫੁਰਮਾਵਨ ਕੀਨ, ਸੇਵਾ ਕਰੋ ਹੋਏ ਮਨ ਦੀਨ।
ਧੰਨ ਗੁਰੂ ਅਰਜਨ ਸਾਹਿਬ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਇਹਨਾਂ ਦੋਵਾਂ ਸਿੱਖਾਂ ਨੂੰ ਹੁਕਮ ਕੀਤਾ, ਉਪਦੇਸ਼ ਦਿੱਤਾ। ਮਹਾਰਾਜ ਜੀ ਕਹਿਣ ਲੱਗੇ, ਭਾਈ ਸਿੱਖੋ ਸੇਵਾ ਕਰਿਆ ਕਰੋ, ਦੀਨ ਮਨ ਧਾਰਨ ਕਰਕੇ। ਦੀਨ ਕਹਿੰਦੇ ਨੇ ਨਿਮਰਤਾ ਨੂੰ, ਹਲੀਮੀ ਨੂੰ, ਆਪਣੇ ਮਨ ਨੂੰ ਨੀਵਾ ਕਰਕੇ, ਨਿਮਰਤਾ ਸਹਿਤ, ਹਲੀਮੀ ਸਹਿਤ ਆਪਣੇ ਮਨ ਦੀ ਅਵਸਥਾ ਬਣਾ ਕੇ ਫਿਰ ਗੁਰੂ ਘਰ ਦੀ ਸੇਵਾ ਕਰਿਆ ਕਰੋ, ਨਿਮਰਤਾ ਸਹਿਤ ਸੇਵਾ ਕਰਿਆ ਕਰੋ।
ਸੁੰਦਰ ਬਨ ਤੇ ਕਾਸ਼ਟ ਆਨੈ, ਛਲ ਲਿਆਵੈ ਪਰ ਦੇਗ ਸਥਾਨੈ।
ਸਤਿਗੁਰੂ ਜੀ ਦਾ ਬਚਨ ਸੁਣਦਿਆਂ ਇਹ ਦੋਵੇਂ ਸਿੱਖ, ਭਾਈ ਵਿਸ਼ਨੂੰ ਤੇ ਭਾਈ ਸੁੰਦਰ ਜੀ, ਦੋਵੇਂ ਹੀ ਸੇਵਾ 'ਚ ਲੱਗ ਗਏ। ਭਾਈ ਸੁੰਦਰ ਜੀ ਰੋਜ਼ ਹੀ ਜੰਗਲ ਵਿੱਚ ਜਾ ਕੇ ਜੰਗਲਾਂ 'ਚੋਂ ਲੱਕੜਾਂ ਕੱਟ ਕੇ ਲਿਆਉਂਦੇ ਗੁਰੂ ਕੇ ਲੰਗਰਾਂ ਵਾਸਤੇ, ਅਤੇ ਫਿਰ ਜਲ ਭਰ ਕੇ ਲਿਆਉਂਦੇ। ਜੇ ਲੰਗਰ ਦੇ ਵਿੱਚ ਪਾਣੀ ਦੀ, ਜਲ ਦੀ ਲੋੜ ਹੁੰਦੀ ਹੈ, ਉਹ ਜਲ ਵੀ ਭਾਈ ਸੁੰਦਰ ਜੀ ਬਾਹਰੋਂ ਭਰ ਕੇ ਲੈ ਕੇ ਆਉਂਦੇ ਹਨ।
ਵਿਸ਼ਨੂੰ ਪਿਛਲੀ ਨਿਸ ਮੈਂ ਜਾਗੇ, ਉੱਠ ਸਿੱਖਣ ਕੀ ਸੇਵਾ ਲਾਗੇ।
ਭਾਈ ਵਿਸ਼ਨੂੰ ਜੀ ਪਿਛਲੇ ਪੈਰ ਅੰਮ੍ਰਿਤ ਵੇਲੇ ਉੱਠ ਖਲੋਂਦੇ ਨੇ, ਔਰ ਉੱਠ ਕੇ ਜਿਹੜੀਆਂ ਸੰਗਤਾਂ ਗੁਰੂ ਕੇ ਦਰਸ਼ਨਾਂ ਨੂੰ ਆਈਆਂ ਹੁੰਦੀਆਂ ਅੰਮ੍ਰਿਤ ਵੇਲੇ, ਉਹਨਾਂ ਨੂੰ ਇਸ਼ਨਾਨ ਕਰਾਉਣਾ, ਉਹਨਾਂ ਗੁਰਸਿੱਖਾਂ ਦੀ ਸੇਵਾ ਕਰਨੀ, ਗੁਰਸਿੱਖਾਂ ਵਾਸਤੇ ਜਲ ਭਰ ਕੇ ਲਿਆਉਣਾ, ਉਹਨਾਂ ਦੇ ਕੱਪੜੇ ਬਸਤਰ ਆਦਿਕ ਧੋਣੇ, ਇਹ ਸੇਵਾ ਭਾਈ ਵਿਸ਼ਨੂੰ ਜੀ ਪਿਛਲੇ ਪੈਰ ਉੱਠ ਕੇ ਅੰਮ੍ਰਿਤ ਵੇਲੇ ਗੁਰੂ ਕੇ ਸਿੱਖਾਂ ਦੀ ਸੇਵਾ ਕਰਦੇ ਨੇ।
ਕਰਵਾਵੇ ਜਲ ਤਪਤ ਇਸ਼ਨਾਨ, ਪੱਗ ਕੀ ਮੈਲ ਕਰੇ ਸਭ ਆਨ।
ਸਰਦੀ ਦੇ ਦਿਨ ਨੇ ਤੇ ਪਾਣੀ ਗਰਮ ਕਰਕੇ ਭਾਈ ਵਿਸ਼ਨੂੰ ਜੀ ਪਾਣੀ ਗਰਮ ਕਰਕੇ ਫਿਰ ਸਿੱਖਾਂ ਨੂੰ ਇਸ਼ਨਾਨ ਕਰਾਉਂਦੇ, ਗੁਰੂ ਕੇ ਸਿੱਖਾਂ ਦੇ ਚਰਨ ਧੋਂਦੇ, ਉਹਨਾਂ ਦੇ ਚਰਨਾਂ ਦੀ ਮੈਲ ਨੂੰ ਲਾਹ ਲਾਹ ਕੇ ਧੋ ਧੋ ਕੇ ਨਿਵਿਰਤ ਕਰਦੇ ਹਨ।
ਗੁਰ ਉਪਦੇਸ਼ ਸੁਣਿਓ ਮਨ ਲਾਏ, ਲਾਗੇ ਸੇਵ ਕਰਨ ਸਮਝਾਏ।
ਸਤਿਗੁਰਾਂ ਦਾ ਪਵਿੱਤਰ ਪਾਵਨ ਉਪਦੇਸ਼ ਸੁਣ ਕੇ ਇਹਨਾਂ ਨੇ ਮਨ ਲਾ ਕੇ ਗੁਰੂ ਕੇ ਉਪਦੇਸ਼ ਨਾਲ ਸੇਵਾ ਕਰਨੀ ਸ਼ੁਰੂ ਕੀਤੀ। ਭਾਈ ਸੁੰਦਰ ਅਤੇ ਭਾਈ ਵਿਸ਼ਨੂੰ ਜੀ ਦੋਵਾਂ ਨੇ, ਭਾਈ ਸੁੰਦਰ ਜੀ ਲੰਗਰ ਦੀ ਸੇਵਾ ਕਰਦੇ ਨੇ, ਲੱਕੜਾਂ ਕੱਟ ਕੇ ਲਿਆਉਂਦੇ ਨੇ, ਜਲ ਢੋਣ ਦੀ ਸੇਵਾ ਕਰਦੇ ਨੇ, ਭਾਈ ਵਿਸ਼ਨੂੰ ਜੀ ਸੁਬਾਹ ਅੰਮ੍ਰਿਤ ਵੇਲੇ ਗੁਰਸਿੱਖਾਂ ਦੀ ਸੇਵਾ ਕਰਦੇ ਨੇ। ਇਸ ਪ੍ਰਕਾਰ ਨਾਲ ਇਹ ਦੋਵੇਂ ਹੀ ਬੜੇ ਪਿਆਰ ਨਾਲ ਸੇਵਾ ਵਿੱਚ ਲੱਗ ਗਏ ਨੇ, ਜੁੜ ਗਏ ਨੇ। ਗੁਰੂ ਕਾ ਉਪਦੇਸ਼ ਇਹਨਾਂ ਨੇ ਮਨ ਲਾ ਕੇ ਕਮਾਇਆ ਹੈ।
ਪ੍ਰਾਪਤ अंत समय कल्याण जन्म मरण के बंधन हान।
अंत समय कल्याण नू प्राप्त हुए ने, इन्हां दा जन्म ते मरण कटिया गया। जन्म ते मरण दे जिहड़े बंधन हन, जन्म मरण दे बंधन गुरसिखां दे कटे गए ने, निवृत्त हो गए हन।
चौपाई जत पानो तृतीया निहालो चतुर्थ आए तीर्था नालो।
भाई जट्टू जी, भाई भानू जी और भाई निहालू जी और चौथे ने भाई तीर्था जी, ये चार सिख ने और ये चारे सिख बड़े प्यार नाल एकत्र हो के सतगुरां कोल आए हन।
चढ़े होते जात के चारों चल आए गुर के दरबारों।
भाई जट्टू, भाई भानू, भाई निहालू ते भाई तीर्था, ये चारे सिख जाति करके चड्डे गोत्र दे धारनी सन। खत्रियां दा एक वर्ण है चड्डा, ते चड्डे गोत्र दे ये धारनी सन, चड्डे जात दे धारनी सन। ये चारे मिल के कट्ठे हो के सतगुरु गुरु अर्जन साहब जी दे चरणा च आए और आके सतगुरां दे पवित्र दर्शन कीते हन।
नमो करी गुरु अर्जन पाथ हाथ जोड़ बोले अरदास।
गुरु अर्जन साहब जी महाराज जी दे पवित्र चरणा ते चारा सिखां ने मत्था टेकिया, वंदना कीती और बड़े अदब सत्कार नाल गुरु साहब जी दे चरणा च बेनती करन लगे। महाराज गुरु अर्जन साहब जी दे चरणा च अरदास करके कहन लगे,
श्री सतगुर शुभ बचन तुहारो बोबिद ते हम अर्थ विचारो।
कहन लगे, हे सतगुरु सच्चे पातशाह जी, आप जी दे बहुत सारे पवित्र पावन गुरबाणी दे शब्द ने, उन्हां शब्दां दी असीं विचार करदे रहिंदे हां। आप जी दे जो पवित्र पावन उचारण कीते हुए शब्द ने, उन्हां शब्दां दी असीं विचार करदे हां।
करै करावै आपे आप मानुक कै किच नाही आत।
आप जी दे बहुत सारे शब्दां विचों ए तात्पर्य विचार प्राप्त हुंदी है कि करण कराउण वाला अकाल पुरख परमेश्वर आप ही है। इस बंदे दे हाथ विच कुछ नहीं, मनुख दे हाथ विच कुछ नहीं, करण वाला और कराउण वाला एक अकाल पुरख वाहिगुरु परमेश्वर है। उहदे तो बिना होर कोई करण कराउण वाला नहीं है। बंदे दे मनुख दे हाथ विच कुछ नहीं है।
जैसा बीजै सोलणा करम ए खेत।
महाराज सच्चे पातशाह जी नाले फिर गुरबाणी दा भी ये मां वाक है कि जिहो जिहा बंदा बीज बीजदा उहनूं उहो जिहे लुणा कहिंदे ने कट्टणा पैंदा। जैसा बीजै सो लुणा, जिहो जिहे बीज बीजदा उहो जिही फसल कट्टणी पैंदी है बंदे नूं। ते फिर ये जिहड़ा शरीर है ये कर्म खेत है, ये मनुखा शरीर एक कर्म भूमि है, कर्म खेत है। ये जिहो जिहे बीज बंदा बीजदा है इहनूं उहो जिहे फल कट्टणे पैंदे ने, उहो जिही फसल कट्टणी पैंदी है।
अकिरत कणार विसरिया जोनी परमेत।
जिहड़े अकिरत कण बंदे ने परमेश्वर की कीती नूं नहीं जाणदे, जिन्हां ने अकाल पुरख परमेश्वर की कीती नूं भुलाया होया, उन्हां अकिरत कणां नूं वाहिगुरु परमेश्वर विसरिया रहिंदा है। ते जिन्हां नूं अकिरत कणां नूं परमेश्वर विसरदा है वह फिर 84 लख जूनियां दे जगेड़ियां विच भरमदे ने, वह 84 लख जूनां दे विच भरमदे हन।
पई जो प्रभु आपे करै करावै तो हम करें जथा मन भावै।
कहण लगे, हे प्रभु जी, जे परमेश्वर ही आप ही करन ते कराउण वाला है। हुण सिख बेनती कर रहे ने गुरु अर्जन साहब नूं कि महाराज जी, जे प्रभु परमेश्वर आप ही करन कराउण वाला है ते फिर असी उही कुछ करदे हां जो परमेश्वर साडे कोलों कराउंदा है। साडे हथ बस तां कुछ नहीं ना, क्योंकि करन कराउण वाला है ही परमेश्वर। ते फिर महाराज सच्चे पातशाह जी, असी उही कुछ करदे हां जो परमेश्वर कराउंदा है।
क्यों तब दोष लगै इस प्राणी जो करमन फल भुगतै जानी।
महाराज जी फिर बंदे नूं दोष क्यों लगदा, जे करन कराउण वाला है ही परमेश्वर, बंदे ने ते रब ने जिवें लाउणा उदां ही करदा, ते फिर बंदे नूं अपने कीते हुए दोषां दा फल क्यों भोगना पैंदा, फिर इस जीव नूं क्यों दोष लगदे ने। नाले भी कहिंदे ने जिहो जिहा बीजदा उहो जिहा नूं कट्टणा पैंदा, ते नाले भी कहिंदे ने करन कराउण वाला परमेश्वर ही है, परमेश्वर ही करन कराउण वाला है, जीव उही काम करदा जो परमेश्वर कराउंदा है। ते फिर महाराज जी इस जीव नूं दोष क्यों लगदा है, इस जीव नूं क्यों अपने कर्मां दा फल भोगना पैंदा है?
तो विचार कर कर्म करीजै, शुभ को तरै अशुभ तज दीजै।
महाराज जी फिर इहदा मतलब तां इही होया ना कि बंदे नूं विचार करके कर्म करने चाहीदे ने, विचार करके कर्म करने चाहिए ने। जिहड़े शुभ कर्म ने उन्हां नूं धारण करे और जिहड़े अशुभ कर्म ने उन्हां दा त्याग करे।
करी आप की सगरी बानी, किस को तरह शरे ले प्राणी।
महाराज जी आप जी की सारी बाणी गुरु ग्रंथ साहब जी की इस तरह उपदेश दिंदी है, आप जी की पावन बाणी दसदी है किहड़े कर्म करने ने किहड़े नहीं करने। इस करके आप जी कृपा करके दया करके दसो कि किस पावन पवित्र बचना नूं असी अपने हिरदे विच धारण करके वसाइए ता जो साड़ी श्रेय ते कल्याण हो सके।
श्री अर्जन तव उत्तर दयो, श्री गुरु ग्रंथ साहिब गुर कियो।
धन गुरु अर्जन साहिब पंजवें पातशाह जी ने जवाब दिता इन्हां सिखां दी बेनती सुन के, कहण लगे भाई सिखो, श्री गुरु ग्रंथ साहिब जी की जो पवित्र पावन बाणी है गुरु साहब की कीती हुई है। महाराज गुरु नानक साहब वड्या सतगुरां की पवित्र बाणी ये उचारण कीती हुई है, गुरु की बाणी है।
कारण करन केर कल्याण, पठे कमावै सुने सुजान।
श्री गुरु ग्रंथ साहब जी की जिहड़ी पवित्र पावन बाणी है इनू पढ़न दे ए कारण करन केर कल्याण, जीवां दे कल्याण करन वास्ते है ये बाणी। श्री गुरु ग्रंथ साहब जी की जिहड़ी बाणी है ये जीवां दी कल्याण करन वास्ते है। इस करके जिहड़े सुजान सियाणे सिख ने वह श्री गुरु ग्रंथ साहब जी की बाणी नू पढ़दे ने, कमाउंदे ने और प्यार ते सत्कार सहित श्री गुरु ग्रंथ साहब जी की बाणी नू सुनदे ने।
अधकारन पर शब्द बनाए, जस अधकारी तथा कमाए।
महाराज जी ने अधकारी अधकारी प्रति गुरबाणी विच शब्द उचारण कीते ने। जो श्री गुरु ग्रंथ साहब जी की बाणी है जिहो जिहा कोई अधिकारी है उन्हूं उहो जिहा उपदेश गुरबाणी विचों प्राप्त हुंदा है। जे कोई कर्म का अधिकारी तो कर्म का उपासना का अधिकारी है तो उपासना का उपदेश है, जे ज्ञान का अधिकारी है तो ज्ञान का उपदेश है। इस तरह जिस जिस प्रकार की अवस्था का कोई धारनी बंदा है जिहो जिहा वह अधिकारी है गुरबाणी विच अधिकारी अधिकारी प्रति गुरबाणी का उपदेश दिता होया है।
सब अधिकार के गुरसिख है, ग्रहण करें जिम निच मत पिकै।
गुरु के सिख सब प्रकार के अधिकारी हैं, गुरसिखी सारी तरह के अधिकारी हैं और जिहो जी किसी का कोई जैसा कोई अधिकारी है उस मुताबक अपने अधिकार नू जान के वह गुरबाणी के विचार नू सरवण करके गुरबाणी के विचार के अनुसार अपने जीवन नू ढाल लेंदे ने। गुरु के शब्दां दी विचार सुन के उस तरह चल पैंदे हन।
सत संगत मैं जो नै राते, ग्रस्त फसे कै राज कमाते।
महाराज जी कहंदे जिहड़े बंदे सत संगत विच नहीं आउंदे, साध संगत दे रंग दे विच नहीं रते हुए, ग्रस्त आश्रम दे कारजां विच उलझे हुए ने, ग्रस्तियां दे धंधियां विच फसे हुए ने, ਜਾਂ ਰਾਜਕੁਮਾਰ ਨੇ ਰਾਜ ਭਾਗ ਦੇ ਨਸ਼ੇ ਦੇ ਵਿੱਚ ਵਿਅਸਤ ਹੋ ਰਹੇ ਨੇ।
ਪਾਪਰ ਪੁੰਨ ਕਰੈ ਬੋ ਬੇਰ, ਸੋ ਅਧਿਕਾਰੀ ਇਸ ਤੁਕ ਕੇਰ।
ਜਿਹੜੇ ਹਮੇਸ਼ਾ ਪਾਪ ਤੇ ਪੁੰਨ ਦੇ ਵਿੱਚ ਹੀ ਬਹੁਤ ਪ੍ਰਕਾਰ ਨਾਲ ਲੱਗੇ ਰਹਿੰਦੇ ਨੇ ਉਹਨਾਂ ਵਾਸਤੇ ਗੁਰਬਾਣੀ ਦੀ ਇਹ ਪੰਗਤੀ ਹੈ। ਜਿਹੜੇ ਹਰ ਵੇਲੇ ਪਾਪ ਪੁੰਨਾਂ ਦੇ ਵਿਚਾਰ ਵਿੱਚ ਹੀ ਪਏ ਰਹਿੰਦੇ ਨੇ ਉਹਨਾਂ ਵਾਸਤੇ ਗੁਰਬਾਣੀ ਦੀ ਇਹ ਪੰਗਤੀ ਉਚਾਰਨ ਕੀਤੀ ਹੋਈ ਹੈ।
ਜਿਹਾ ਬੀਜੈ ਸੋ ਲੁਣੈ ਕਰਮਾ ਸੰਦੜਾ ਖੇਤ।
ਜਿਹੋ ਜੇ ਬੀਜ ਬੰਦਾ ਬੀਜਦਾ ਹੈ ਇਹਨੂੰ ਉਹੋ ਜੇ ਆਪਣੇ ਬੀਜੇ ਹੋਏ ਬੀਜਾਂ ਦਾ ਫਲ ਪ੍ਰਾਪਤ ਹੁੰਦਾ ਹੈ। ਆਹ ਜਿਹੜਾ ਸਰੀਰ ਹੈ ਇਹ ਕਰਮਾ ਸੰਦੜਾ ਖੇਤ ਹੈ, ਇਹਦੇ ਵਿੱਚ ਜਿਹੋ ਜਿਹਾ ਕੋਈ ਬੀਜ ਬੀਜੇਗਾ ਉਹਨੂੰ ਉਹੋ ਜਿਹਾ ਫਲ ਪ੍ਰਾਪਤ ਹੋਵੇਗਾ। ਇਹ ਉਪਦੇਸ਼ ਉਹਨਾਂ ਵਾਸਤੇ ਹੈ ਜਿਹੜੇ ਗ੍ਰਸਥ ਦੇ ਧੰਦਿਆਂ 'ਚ ਫਸੇ ਹੋਏ ਨੇ, ਜਿਹੜੇ ਰਾਜ ਭਾਗ ਦੇ ਰਸ ਦੇ ਵਿੱਚ ਮੱਤੇ ਹੋਏ ਨੇ ਉਹਨਾਂ ਵਾਸਤੇ ਉਪਦੇਸ਼ ਹੈ ਕਿ ਜਿਹੋ ਜਿਹਾ ਬੀਜ ਬੀਜੋਗੇ ਭਾਈ ਉਹੋ ਜਿਹਾ ਫਲ ਤੁਹਾਨੂੰ ਪ੍ਰਾਪਤ ਹੋਵੇਗਾ।
ਇੱਕ ਉਪਾਸ਼ਨਾ ਪਰ ਲਲਚਾਏ, ਸਤਨਾਮ ਸਿਮਰੈ ਮਨ ਲਾਏ।
ਪਾਤਸ਼ਾਹ ਜੀ ਕਹਿੰਦੇ ਕੋ ਨੇ ਜਿਹੜੇ ਉਪਾਸ਼ਨਾ ਵਿੱਚ ਲੱਗੇ ਹੋਏ ਨੇ, ਜਿਹੜੇ ਉਪਾਸ਼ਨਾ ਵਿੱਚ ਜੁੜੇ ਹੋਏ ਨੇ ਅਤੇ ਉਪਾਸ਼ਨਾ ਵਿੱਚ ਲੱਗ ਕੇ ਉਹ ਹਰ ਵੇਲੇ ਪਰਮੇਸ਼ਰ ਦੇ ਸੱਚੇ ਨਾਮ ਦਾ ਸਿਮਰਨ ਕਰਦੇ ਨੇ, ਸੱਚੇ ਨਾਮ ਦਾ ਸਿਮਰਨ ਕਰਕੇ ਨਾਮ ਦੇ ਵਿੱਚ ਆਪਣੀ ਲਿਵ ਲਾਉਂਦੇ ਹਨ।
ਸਭ ਪ੍ਰਾਣੀ ਮੈਂ ਪ੍ਰਭੂ ਸੋ ਵਿਚਾਰੇ ਇਨ ਸਮ ਤੁਕੇ ਸੋ ਅਧਿਕਾਰੇ।
ਉਹ ਸਾਰੇ ਪ੍ਰਾਣੀਆਂ ਦੇ ਵਿੱਚ ਇੱਕ ਅਕਾਲ ਪੁਰਖ ਪ੍ਰਭੂ ਦੀ ਹੀ ਵਿੱਚ ਸੋਮ ਵਿੱਚ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਨਿਵਾਸ ਹੈ, ਉਹਨਾਂ ਵਾਸਤੇ ਗੁਰਬਾਣੀ ਦੀ ਇਹ ਤੁਕ ਉਚਾਰਨ ਕੀਤੀ ਹੋਈ ਹੈ ਜਿਹੜੀ ਉੱਪਰ ਦੱਸੀ ਹੈ।
ਕਰੈ ਕਰਾਵੈ ਆਪੇ ਆਪ ਮਾਨੁਕ ਕੇ ਕਿਚ ਨਾਹੀ ਹਾਥ।
ਉਹਨਾਂ ਵਾਸਤੇ ਇਹ ਤੁਕ ਹੈ ਗੁਰਬਾਣੀ ਦੀ ਪੰਕਤੀ ਦੀ ਕਿ ਕਰਨ ਕਰਾਉਣ ਵਾਲਾ ਆਪ ਹੀ ਪਰਮੇਸ਼ਰ ਹੈ, ਬੰਦੇ ਦੇ ਹੱਥ ਵਿੱਚ ਕੁਝ ਨਹੀਂ। ਖਾਲਸਾ ਜੀ ਜਿਹੋ ਜਿਹਾ ਕੋਈ ਅਧਿਕਾਰੀ ਹੈ ਗੁਰਬਾਣੀ ਦਾ ਉਪਦੇਸ਼ ਉਸੇ ਤਰ੍ਹਾਂ ਉਹਨੂੰ ਪ੍ਰਾਪਤ ਹੋਇਆ। ਸਿੱਖਾਂ ਨੂੰ ਮਹਾਰਾਜ ਜੀ ਦੱਸਦੇ ਕਹਿੰਦੇ ਜੇ ਕੋਈ ਗ੍ਰਸਥ ਦੇ ਧੰਦਿਆਂ 'ਚ ਫਸਿਆ, ਰਾਜ ਭਾਗ ਕਰ ਰਿਹਾ, ਬਸ ਉੱਧਰ ਹੀ ਉਲਝਿਆ ਹੋਇਆ, ਸੰਗਤ ਨਹੀਂ ਕਰਦਾ, ਉਹਦੇ ਵਾਸਤੇ ਇਹ ਪੰਕਤੀ ਹੈ ਕਿ ਜੈਸਾ ਬੀਜਾ ਸੋਲਣਾ ਕਰਮਾ ਸੰਧੜਾ ਖੇਤ। ਪਰ ਜਿਹੜਾ ਉਪਾਸ਼ਨਾ ਵਿੱਚ ਲੱਗਾ ਹੋਇਆ, ਸੱਚੇ ਨਾਮ ਦਾ ਜਾਪ ਜਪਦਾ ਹੈ ਔਰ ਪਰਮੇਸ਼ਰ ਨੂੰ ਸਾਰਿਆਂ ਵਿੱਚ ਵਿਆਪਕ ਵੇਖਦਾ ਕਿ ਅਕਾਲ ਪੁਰਖ ਸਾਰਿਆਂ ਵਿੱਚ ਰਮਿਆ ਹੋਇਆ, ਉਹਦੇ ਵਾਸਤੇ ਗੁਰਬਾਣੀ ਦੀ ਇਹ ਪੰਕਤੀ ਉਹਦੇ ਵਾਸਤੇ ਯੋਗ ਹੈ। ਉਹ ਇਸ ਪੰਕਤੀ ਦਾ ਅਧਿਕਾਰੀ ਹੈ ਕਿ ਭਾਈ ਕਰੇ ਕਰਾਵੇ ਆਪੇ ਆਪ ਮਾਨਖ ਕਹਿ ਕਿਛ ਨਾਹੀ ਹਾਥ। ਕਰਨ ਕਰਾਉਣ ਵਾਲਾ ਇੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ, ਬੰਦੇ ਦੇ ਹੱਥ ਵੱਸ ਕੁਝ ਨਹੀਂ। ਇਹ ਅਵਸਥਾ ਉਹਨਾਂ ਦੀ ਹੈ ਜਿਹੜੇ ਉਪਾਸ਼ਨਾ ਕਰਨ ਵਾਲੇ ਹਨ।
ਇਮ ਨਿਸ਼ਚਾ ਜਨ ਹਿਰਦੇ ਤਾਰੇ ਸਭ ਮੈਂ ਵਰਤ ਪਰਮੇਸ਼ਰ ਕਰੇ।
ਏਦਾਂ ਆਪਣੇ ਮਨ ਦੇ ਵਿੱਚ ਇਹ ਨਿਸ਼ਚਾ ਧਾਰਨ ਕਰਦੇ ਨੇ ਔਰ ਸਾਰਿਆਂ ਵਿੱਚ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਹੀ ਵਰਤਣਾ ਵੇਖਦੇ ਨੇ ਕਿ ਪਰਮੇਸ਼ਰ ਹੀ ਸਾਰੇ ਪਾਸੇ ਵਰਤਣਾ ਕਰਦਾ ਹੈ।
ਤ੍ਰਿਤੀਏ ਸਤਾ ਸਤ ਵਿਚਾਰੈ ਸਦਾ ਬ੍ਰਹਮ ਕੋ ਨਿਰਣੈ ਧਾਰੈ।
ਤੀਸਰੇ ਨੇ ਗਿਆਨ ਦੇ ਅਧਿਕਾਰੀ। ਜਿਹੜੇ ਗਿਆਨ ਦੇ ਅਧਿਕਾਰੀ ਨੇ ਉਹ ਸੱਤ ਅਤੇ ਅਸੱਤ ਦੀ ਵਿਚਾਰ ਕਰਦੇ ਰਹਿੰਦੇ ਹਰ ਵੇਲੇ ਕਿ ਸੱਚ ਕੀ ਹੈ ਅਤੇ ਝੂਠ ਕੀ ਹੈ। ਉਹ ਸੱਚ ਅਤੇ ਝੂਠ ਦੀ ਵਿਚਾਰ ਹਰ ਵੇਲੇ ਆਪਣੇ ਹਿਰਦੇ 'ਚ ਕਰਦੇ, ਸੱਤ ਅਸੱਤ ਦੀ ਵਿਚਾਰ ਕਰਦੇ ਨੇ ਔਰ ਸਦਾ ਆਪਣੇ ਹਿਰਦੇ ਵਿੱਚ ਬ੍ਰਹਮ ਦਾ ਨਿਰਣਾ ਕਰਕੇ ਬ੍ਰਹਮ ਨੂੰ ਧਾਰਨ ਕਰਦੇ ਹਨ।
ਇਨ ਸਮ ਤੁਕ ਕੇ ਸੋ ਅਧਿਕਾਰੀ ਸੁਨ ਮਾਨੈ ਸਮਝੈ ਉਰਧਾਰੇ।
ਜਿਹੜੇ ਇਹੋ ਜਿਹੇ ਨੇ ਗੁਰਮੁਖ ਪਿਆਰੇ ਤੀਸਰੀ ਅਵਸਥਾ ਦੇ ਅਧਿਕਾਰੀ, ਉਹਨਾਂ ਵਾਸਤੇ ਗੁਰਬਾਣੀ ਦੀ ਇਹ ਪੰਕਤੀ ਹੈ, ਉਹਨਾਂ ਵਾਸਤੇ ਗੁਰਬਾਣੀ ਦਾ ਇਹ ਉਪਦੇਸ਼ ਹੈ।
ਬ੍ਰਹਮ ਦੀਸੈ ਬ੍ਰਹਮ ਸੁਣੀਐ ਏਕ ਏਕ ਖਾਣੀਐ।
ਬ੍ਰਹਮ ਹੀ ਦਿਸ ਰਿਹਾ, ਬ੍ਰਹਮ ਹੀ ਸੁਣੀ ਦਾ, ਇੱਕੋ ਇੱਕ ਹੀ ਸਭ ਪਾਸੇ ਵਿਖਾਣੀ ਦਾ ਹੈ, ਇੱਕੋ ਇੱਕ ਹੀ ਸਾਰੇ ਪਾਸੇ ਵਰਤ ਰਿਹਾ। ਖਾਲਸਾ ਜੀ ਹੁਣ ਜਿਹੜਾ ਕਰਮ ਕਾਂਡੀ ਆ ਉਹਨੂੰ ਇਹ ਬ੍ਰਹਮ ਗਿਆਨ ਦਾ ਉਪਦੇਸ਼ ਦਿਓ, ਉਹਨੂੰ ਸਮਝ ਨਹੀਂ ਆਉਣੀ। ਹੁਣ ਬ੍ਰਹਮ ਗਿਆਨੀ ਨੂੰ ਕਰਮ ਕਾਂਡ ਦਾ ਉਪਦੇਸ਼ ਦਿਓ, ਇਹਦਾ ਅਧਿਕਾਰੀ ਨਹੀਂ ਹੈ। ਉਪਾਸ਼ਨਾ ਕਾਂਡ ਵਾਲੇ ਨੂੰ ਉਪਾਸ਼ਨਾ ਦਾ ਉਪਦੇਸ਼ ਹੈ, ਕਰਮ ਕਾਂਡੀ ਨੂੰ ਕਰਮ ਦਾ ਉਪਦੇਸ਼ ਹੈ ਅਤੇ ਗਿਆਨ ਕਾਂਡ ਦੇ ਵਿੱਚ ਟਿਕੇ ਹੋਏ ਨੂੰ ਗਿਆਨ ਦਾ ਉਪਦੇਸ਼ ਹੈ। ਇਸ ਕਰਕੇ ਮਹਾਰਾਜ ਜੀ ਕਹਿੰਦੇ ਜਿਹੜੇ ਗਿਆਨ ਦੇ ਵਿੱਚ ਟਿਕੇ ਹੋਏ ਨੇ, ਬ੍ਰਹਮ ਦੀ ਵਿਚਾਰ ਕਰਦੇ ਨੇ, ਉਹਨਾਂ ਵਾਸਤੇ ਗੁਰਬਾਣੀ ਦੀ ਇਹ ਪੰਕਤੀ ਹੈ ਕਿ ਬ੍ਰਹਮ ਹੀ ਦਿਸ ਰਿਹਾ, ਬ੍ਰਹਮ ਹੀ ਸੁਣ ਰਿਹਾ, ਇੱਕੋ ਇੱਕ ਹੀ ਸਾਰੇ ਪਾਸੇ ਵਰਤ ਰਿਹਾ।
ਚੌਪਈ ਇਤਿਆਦਕ ਬੋਤੇ ਅਧਿਕਾਰ ਮੁਖੀ ਕੀ ਨਾਮ ਕਰੇ ਉਚਾਰ।
ਕਹਿੰਦੇ ਇਤਿਆਦਕ ਅਧਿਕਾਰੀ ਤਾਂ ਹੋਰ ਵੀ ਕਈ ਅਵਸਥਾਵਾਂ ਦੇ ਨੇ, ਜਿਹੜੇ ਪਾਮਰ ਨੇ ਉਹਨਾਂ ਵਾਸਤੇ ਹੋਰ ਅਧਿਕਾਰ ਹੈ, ਜਿਹੜੇ ਵਿਸ਼ਈ ਨੇ ਉਹਨਾਂ ਵਾਸਤੇ ਹੋਰ ਅਧਿਕਾਰ ਹੈ। ਮਹਾਰਾਜ ਜੀ ਕਹਿੰਦੇ ਅਧਿਕਾਰੀ ਤਾਂ ਹੋਰ ਵੀ ਬਹੁਤ ਨੇ, ਅਧਿਕਾਰ ਤਾਂ ਹੋਰ ਵੀ ਬਹੁਤ ਨੇ, ਪਰ ਉਹਨਾਂ ਵਿੱਚ ਜਿਹੜੇ ਮੁੱਖ ਨੇ ਉਹ ਤਿੰਨ ਨੇ, ਕਰਮ ਉਪਾਸ਼ਨਾ ਔਰ ਗਿਆਨ। ਕਰਮ ਕਾਂਡ, ਉਪਾਸ਼ਨਾ ਕਾਂਡ ਔਰ ਗਿਆਨ ਕਾਂਡ, ਜਿਹੜੇ ਇਹ ਤਿੰਨ ਮੁੱਖ ਨੇ ਉਹ ਅਸੀਂ ਤੁਹਾਨੂੰ ਉਚਾਰਨ ਕਰਕੇ ਦੱਸੇ ਹਨ।
ਜੈਸੇ ਬੇਦਮਾ ਬੁੱਧੀਵਾਨ ਰੋਗੀ ਆਏ ਇਹਨੇ ਬੋਠਾ।
ਮਹਾਰਾਜ ਜੀ ਕਹਿੰਦੇ ਜਿਵੇਂ ਕੋਈ ਵੈਦ ਬੜਾ ਬੁੱਧੀਮਾਨ ਹੁੰਦਾ, ਵੈਦ ਡਾਕਟਰ ਸਿਆਣਾ ਹੋਵੇ, ਉਹਦੇ ਕੋਲ ਕੋਈ ਰੋਗੀ ਚੱਲ ਕੇ ਆਵੇ ਅਤੇ ਉਹ ਸਿਆਣਾ ਵੈਦ ਉਹਦੀ ਨਬਜ਼ ਵੇਖਦਾ ਅਤੇ ਨਬਜ਼ ਵੇਖ ਕੇ ਚੰਗੀ ਤਰ੍ਹਾਂ ਪਹਿਲਾਂ ਉਹਦਾ ਰੋਗ ਪਰਖਦਾ ਵੀ ਇਹਨੂੰ ਰੋਗ ਕੀ ਲੱਗਾ ਹੋਇਆ।
ਨਾੜੀ ਮੂਤਰੇ ਰੁਝ ਜਾਣੈ ਤਿਸ ਪਰ ਬੋਲ ਔਸ਼ਧੀ ਠਾਨੈ।
ਉਹਦੀ ਨਾੜੀ ਦੀ ਪ੍ਰੀਖਿਆ ਕਰਕੇ ਵੇਖਦਾ ਕਿ ਇਹਨੂੰ ਵਾਤ ਹੈ, ਕਫ ਹੈ, ਪਿੱਤ ਹੈ, ਕਿ ਕਿਸ ਦੋਸ਼ ਦਾ ਇਹ ਧਾਰਨੀ ਹੈ। ਅਤੇ ਫਿਰ ਉਹਦੇ ਯੂਰੀਅਨ ਆਦਿਕ ਦੀ ਵਿਚਾਰ ਕਰਕੇ ਵੇਖਦਾ ਕਿ ਇਹਦੇ ਅੰਦਰ ਕਿਹੋ ਜਿਹਾ ਰੋਗ ਹੈ, ਕਿਸ ਰੋਗ ਦਾ ਧਾਰਨੀ ਹੈ। ਫਿਰ ਜਿਹੋ ਜਿਹਾ ਉਹਦਾ ਰੋਗ ਹੁੰਦਾ, ਸਿਆਣਾ ਵੈਦ ਫਿਰ ਉਸੇ ਰੋਗ ਨੂੰ ਦੂਰ ਕਰਨ ਵਾਸਤੇ ਉਹਨੂੰ ਉਹੋ ਜਿਹੀ ਦਵਾਈ ਦਿੰਦਾ। ਜੇ ਵਾਤ ਹੈ ਤਾਂ ਫਿਰ ਉਹ ਵਾਤ ਨੂੰ ਖਤਮ ਕਰਨ ਵਾਸਤੇ ਔਸ਼ਧੀ ਦਿੰਦਾ। ਜੇ ਪਿੱਤ ਹੈ ਤਾਂ ਪਿੱਤ ਨੂੰ ਖਤਮ ਕਰਨ ਵਾਸਤੇ, ਜੇ ਕਫ ਹੈ ਤਾਂ ਉਹਨੂੰ। ਜਿਹੋ ਜਿਹਾ ਰੋਗ ਹੋਵੇ ਉਸੇ ਰੋਗ ਨੂੰ ਖਤਮ ਕਰਨ ਵਾਸਤੇ ਜਿਹੜਾ ਸਿਆਣਾ ਵੈਦ ਹੈ ਉਹ ਚੰਗੀ ਤਰ੍ਹਾਂ ਪਰਖ ਕਰਕੇ ਫਿਰ ਉਹਨੂੰ ਉਹੋ ਜਿਹੀ ਔਸ਼ਧੀ ਦਵਾਈ ਦੇ ਕੇ ਉਹਦਾ ਰੋਗ ਦੂਰ ਕਰਦਾ।
ਤੈਸੇ ਗੋਟਿਕ ਸਿੱਖ ਚਲ ਆਵੇ, ਬਚਨ ਕਿਰਿਆ ਤੇ ਲੱਕ ਪਾਵੇ।
ਇਸੇ ਤਰ੍ਹਾਂ ਗੁਰੂ ਵੀ ਵੈਦ ਹੈ, ਤੇ ਗੁਰੂ ਰੂਪੀ ਵੈਦ ਕੋਲ ਜਦੋਂ ਸਿੱਖ ਚੱਲ ਕੇ ਆਉਂਦਾ ਤੇ ਫਿਰ ਗੁਰੂ ਵੀ ਵੇਖਦਾ ਉਹਦੇ ਬਚਨਾਂ ਤੋਂ, ਸਿੱਖ ਦੇ ਹਾਵ ਭਾਵ ਤੋਂ, ਉਹਦੀ ਬੋਲ ਬਾਣੀ ਤੋਂ, ਉਹਦੇ ਫੁਰਨਿਆਂ ਤੋਂ, ਉਹਦੇ ਸੰਕਲਪ ਵਿਕਲਪਾਂ ਤੋਂ ਪਰਖ ਕਰਦਾ ਕਿ ਇਸ ਸਿੱਖ ਦੀ ਕਿਹੋ ਜਿਹੀ ਅਵਸਥਾ, ਇਹਨੂੰ ਕਿਹੜਾ ਰੋਗ ਹੈ ਔਰ ਇਹਨੂੰ ਕਿਹੜੀ ਦਵਾਈ ਚਾਹੀਦੀ ਹੈ।
ਜਥਾ ਭਿਖੇ ਅਧਿਕਾਰ ਵਿਸ਼ੇਸ਼, ਤਥਾ ਕਰੇ ਸਤਿਗੁਰ ਉਪਦੇਸ਼।
ਗੁਰੂ ਰੂਪੀ ਵੈਦ ਜਦੋਂ ਪਰਖ ਕਰ ਲੈਂਦਾ ਕਿ ਇਹਨੂੰ ਕਿਹੜਾ ਰੋਗ ਲੱਗਾ ਹੋਇਆ, ਇਸ ਸਿੱਖ ਨੂੰ ਕਿਹੜੀ ਦਵਾਈ ਦੇਣੀ ਚਾਹੀਦੀ ਹੈ, ਫਿਰ ਜਿਹੋ ਜਿਹਾ ਅਧਿਕਾਰੀ ਵੇਖਦਾ ਸਿੱਖ ਨੂੰ, ਗੁਰੂ ਫਿਰ ਉਹਨੂੰ ਉਹੋ ਜਿਹਾ ਹੀ ਉਪਦੇਸ਼ ਦਿੰਦਾ। ਜੇ ਕਰਮ ਦਾ ਅਧਿਕਾਰੀ ਹੈ ਤਾਂ ਉਹਨੂੰ ਕਹਿੰਦਾ ਭਾਈ ਸਿੱਖਾ ਕਰਮ ਕਰਿਆ ਕਰ, ਸੇਵਾ ਕਰਿਆ ਕਰ, ਗੁਰਸਿੱਖਾਂ ਦੀ ਸੇਵਾ ਕਰਿਆ ਕਰ, ਸੰਗਤ ਕਰਿਆ ਕਰ। ਅਤੇ ਜੇ ਉਪਾਸ਼ਨਾ ਦਾ ਧਾਰਨੀ ਤਾਂ ਉਹਨੂੰ ਕਹਿੰਦੇ ਬਈ ਨਾਮ ਸਿਮਰਨ ਕਰਿਆ ਕਰ, ਨਾਮ ਦੀ ਕਮਾਈ ਕਰਿਆ ਕਰ। ਜੇ ਗਿਆਨ ਦਾ ਧਾਰਨੀ ਆ ਤਾਂ ਉਹਨੂੰ ਗਿਆਨ ਦਾ ਉਪਦੇਸ਼ ਦਿੰਦਾ ਕਿ ਭਾਈ ਤੇਰੇ ਅੰਦਰ ਵੀ ਆਤਮਾ ਹੈ ਜਿਹੜੀ, ਉਹੀ ਬਾਹਰ ਵੀ ਰਮੀ ਹੋਈ ਆ, ਸਭ ਪਾਸੇ ਪਰਮਾਤਮਾ ਹੀ ਪਰਮਾਤਮਾ ਹੈ। ਇੱਦਾਂ ਸਿੱਖ ਦੇ ਅੰਦਰ ਦੀ ਜਗਿਆਸਾ ਵੇਖ ਕੇ, ਉਹਦੇ ਅੰਦਰ ਦੀ ਹਾਲਤ ਵੇਖ ਕੇ, ਉਹਦਾ ਰੋਗ ਵੇਖ ਕੇ ਸਿਆਣਾ ਗੁਰਦੇਵ, ਪੂਰਾ ਗੁਰਦੇਵ ਉਹਨੂੰ ਉਹੋ ਜਿਹੀ ਦਵਾਈ ਦਿੰਦਾ, ਉਹੋ ਜਿਹਾ ਹੀ ਉਪਦੇਸ਼ ਦਿੰਦਾ ਹੈ। ਹਾਂਜੀ,
ਰੋਗ ਆਨ ਔਖਦ ਦੇ ਆਨ, ਰੁਜ ਨਾ ਜਾਏ ਪ੍ਰਾਣ, ਜੇ ਹਕੀਮ ਲਘੁ ਵਿਦਿਆ ਮਤ ਮੈਂ, ਪਰਖਿਓ ਗਇਓ ਨਾ ਰੁਜ ਕੁਛ ਚਿਤ ਮੈਂ।
ਪਰ ਜਿਹੜਾ ਹਕੀਮ ਸਿਆਣਾ ਨਾ ਹੋਵੇ, ਉਹਨੂੰ ਪਤਾ ਹੀ ਨਹੀਂ ਕਿ ਕਿਹੜਾ ਰੋਗ ਹੈ, ਉਹਨੂੰ ਨਾੜੀ ਦੀ ਪ੍ਰੀਖਿਆ ਨਹੀਂ ਕਰਨੀ ਆਉਂਦੀ। ਹਕੀਮ ਵੀ ਕਈ, ਵੈਦ ਵੀ ਸਿਰਫ ਵੇਖਾ ਵੇਖੀ ਵੈਦ ਬਣ ਜਾਂਦੇ ਨੇ, ਵੈਦਗੀ ਆਉਂਦੀ ਨਹੀਂ ਉਹਨਾਂ ਨੂੰ। ਜਿਹੜਾ ਹਕੀਮ ਮਤ ਕਰਕੇ ਲਘੂ ਹੋਵੇ, ਉਹਦੇ ਕੋਲੋਂ ਰੋਗ ਹੀ ਨਹੀਂ ਪਰਖਿਆ ਜਾਂਦਾ ਕਿ ਜਿਹੜਾ ਰੋਗੀ ਹੈ ਉਹਨੂੰ ਰੋਗ ਕਿਹੜਾ ਲੱਗਾ ਹੋਇਆ, ਉਹ ਫਿਰ ਕੀ ਕਰਦਾ ਹੈ।
ਰੋਗ ਆਨ ਔਖਦ ਦੇ ਆਨ, ਰੁਜਨੇ ਜਾਏ ਪ੍ਰਾਣ ਹੈ ਹਾਨ।
ਮਾੜਾ ਵੈਦ ਹੈ, ਮਾੜਾ ਡਾਕਟਰ ਹੈ, ਉਹਦੇ ਕੋਲੋਂ ਰੋਗ ਹੀ ਨਹੀਂ ਪਰਖਿਆ ਜਾਂਦਾ ਕਿ ਇਹਨੂੰ ਰੋਗ ਕਿਹੜਾ, ਉਹ ਫਿਰ ਕੀ ਕਰਦਾ ਹੈ, ਰੋਗ ਹੋਰ ਹੁੰਦਾ ਅਤੇ ਦਵਾਈ ਹੋਰ ਦੇ ਦਿੰਦਾ, ਰੋਗ ਹੋਰ ਦਵਾਈ ਹੋਰ ਦੇ ਦਿੰਦਾ, ਅਤੇ ਫਿਰ ਕੀ ਹੁੰਦਾ, ਉਹਦੇ ਪ੍ਰਾਣ ਹੀ ਖਤਮ ਹੋ ਜਾਂਦੇ ਨੇ ਉਸ ਰੋਗੀ ਦੇ, ਉਹਦੇ ਪ੍ਰਾਣਾਂ ਦਾ ਹੀ ਘਾਤ ਹੋ ਜਾਂਦਾ। ਰੋਗ ਹੋਰ ਹੁੰਦਾ, ਦਵਾਈ ਕੋਈ ਹੋਰ ਦੇ ਦਿੰਦਾ, ਅਤੇ ਫਿਰ ਉਸ ਰੋਗੀ ਦੇ ਰੋਗ ਦੇ ਜਿਹੜੇ ਰੋਗ ਨੇ ਤਾਂ ਕੀ ਨਿਵਿਰਤ ਹੋਣਾ, ਉਹਦੇ ਸਗੋਂ ਪ੍ਰਾਣ ਹੀ ਖਤਮ ਹੋ ਜਾਂਦੇ ਨੇ, ਪ੍ਰਾਣ ਨਸ਼ਟ ਹੋ ਜਾਂਦੇ ਨੇ।
ਤੈਸੇ ਗੁਰ ਕਾਚੇ ਅਣਜਾਨਾ, ਸਿੱਖ ਅਧਿਕਾਰ ਨ ਕਰੇ ਪਛਾਨਾ।
ਇਸੇ ਤਰ੍ਹਾਂ ਜਿਹੜਾ ਕੱਚਾ ਗੁਰੂ ਹੈ ਨਾ, ਕੱਚਾ, ਉਹਦੇ ਕੋਲੋਂ ਵੀ ਆਪਣੇ ਸਿੱਖ ਦਾ ਰੋਗ ਨਹੀਂ ਪਰਖਿਆ ਜਾਂਦਾ ਕਿ ਇਹਨੂੰ ਕਿਹੜੀ ਅਵਸਥਾ ਦਾ ਅਧਿਕਾਰੀ ਹੈ, ਇਹਨੂੰ ਕਿਹੜਾ ਉਪਦੇਸ਼ ਦੇਣਾ ਚਾਹੀਦਾ। ਜਿਹੜਾ ਕੱਚਾ ਗੁਰੂ ਹੈ ਨਾ, ਉਹ ਵੀ ਸਿੱਖ ਦਾ, ਸਿੱਖ ਦੀ ਅੰਦਰ ਦੀ ਅਵਸਥਾ ਨਹੀਂ ਪੜ੍ਹ ਸਕਦਾ, ਅੰਤਰਯਾਮ ਤਾਂ ਨਹੀਂ ਨਾ ਉਹਦੇ ਅੰਦਰ, ਉਹ ਜਾਣ ਹੀ ਨਹੀਂ ਸਕਦਾ ਕਿ ਇਹਨੂੰ ਰੋਗ ਕਿਹੜਾ ਲੱਗਾ, ਇਹ ਅਧਿਕਾਰੀ ਕਿਸ ਅਵਸਥਾ ਦਾ ਹੈ। ਕਹਿੰਦੇ ਕੱਚਾ ਗੁਰੂ ਹਮੇਸ਼ਾ ਆਪਣੇ ਸਿੱਖ ਦੇ ਅਧਿਕਾਰ ਨੂੰ ਨਹੀਂ ਪਛਾਣ ਸਕਦਾ।
ਤਿਸੀ ਉਪਦੇਸ਼ ਅਯੋਗ ਬਤਾਵੇ, ਰਹੀ ਸ਼੍ਰੇ ਮਰ ਨਰਕ ਸਿਧਾਵੇ।
ਕਹਿੰਦੇ ਉਹਨੂੰ ਉਪਦੇਸ਼ ਕੋਈ ਹੋਰ ਦੇਣਾ ਹੁੰਦਾ ਤੇ ਦੇ ਹੋਰ ਹੀ ਦਿੰਦਾ, ਉਹਨੂੰ ਜੇ ਕਰਮ ਦਾ ਉਪਦੇਸ਼ ਦੇਣਾ ਤੇ ਉਹਨੂੰ ਗਿਆਨ ਦਾ ਦੇ ਦਿੰਦਾ। ਹੁਣ ਜਿਹੋ ਜਿਹਾ ਰੋਗ ਹੋਵੇ ਦਵਾਈ ਉਹੋ ਜਿਹੀ ਦੇਣੀ ਚਾਹੀਦੀ ਆ, ਪਰ ਕੱਚੇ ਗੁਰੂ ਨੂੰ ਪਤਾ ਹੀ ਨਹੀਂ ਇਹਨੂੰ ਰੋਗ ਕਿਹੜਾ, ਉਹਨੇ ਜਿਹੋ ਜਿਹਾ ਉਪਦੇਸ਼ ਨੂੰ ਦੇਣਾ ਚਾਹੀਦਾ ਉਹੋ ਜਿਹਾ ਦਿੰਦਾ ਨਹੀਂ, ਹੋਰ ਹੀ ਉਪਦੇਸ਼ ਦੇ ਦਿੰਦਾ। ਕਹਿੰਦੇ ਸਗੋਂ ਉਹਦੀ ਮੁਕਤੀ ਤਾਂ ਕੀ ਕਰਨੀ ਸੀ, ਇਹੋ ਜਿਹੇ ਸਿੱਖਾਂ ਨੂੰ ਕਹਿੰਦੇ ਫਿਰ ਉਹ ਤਾਂ ਮਰ ਕੇ ਨਰਕਾਂ ਨੂੰ ਜਾਂਦੇ ਨੇ ਜਿਹੜੇ ਕੱਚੇ ਗੁਰੂਆਂ ਦੇ ਪਿੱਲੇ ਪਿੱਛੇ ਲੱਗੇ ਹੋਏ ਨੇ। ਕਾਚੇ ਗੁਰ ਤੇ ਮੁਕਤ ਨਾ ਹੋਆ, ਕੱਚਿਆਂ ਪਿੱਲਿਆਂ ਦੇ ਕੋਲੋਂ ਮੁਕਤੀ ਨਹੀਂ ਹੋਣੀ। ਕੱਚ ਪਿੱਚ ਬੋਲਣ ਵਾਲੇ ਅੱਜ ਵੀ ਬੜੇ ਨੇ, ਉਹਨਾਂ ਨੂੰ ਇਹ ਨਹੀਂ ਪਤਾ ਕਿ ਕਿਸ ਅਵਸਥਾ ਦਾ ਅਧਿਕਾਰੀ ਹੈ, ਇਹਨੂੰ ਕਿਹੜਾ ਉਪਦੇਸ਼ ਦੇਈਏ। ਉਹ ਆਪ ਡੁੱਬੇ ਚਹੂੰ ਬੇਦ ਮੈਂ ਚੇਲੇ ਦੀਏ ਬਹਾਏ, ਆਪ ਤਾਂ ਡੁੱਬ ਕੇ ਮਰਦੇ ਹੀ ਨੇ ਅਤੇ ਆਪਾਂ ਨੂੰ ਮੰਨਣ ਵਾਲਿਆਂ ਨੂੰ, ਆਪਣੇ ਆਪ ਨੂੰ ਪੂਜਣ ਵਾਲੇ ਜਿਹੜੇ ਸਿੱਖ ਨੇ ਉਹਨਾਂ ਦੇ, ਉਹਨਾਂ ਨੂੰ ਵੀ ਧੱਕਾ ਮਾਰ ਕੇ ਨਰਕਾਂ ਦੀ ਅੱਗ ਦੇ ਵਿੱਚ ਸੁੱਟਦੇ ਨੇ। ਇਹੋ ਜਿਹੀ ਹਾਲਤ ਕੱਚੇ ਗੁਰੂ ਤੇ ਉਸ ਕੱਚੇ ਗੁਰੂ ਨੂੰ ਮੰਨਣ ਵਾਲੇ ਸਿੱਖਾਂ ਦੀ ਹੁੰਦੀ ਹੈ।
ਜਾਂ ਤੇ ਤੁਮੋਰਲੇ ਵਿਚਾਰੀ ਭਗਤ ਕਰਨ ਕੇ ਬੋਧਕਾਰੇ,
ਕਹਿੰਦੇ ਇਸ ਕਰਕੇ ਤੁਸੀਂ ਆਪਣੇ ਹਿਰਦੇ ਚ ਵਿਚਾਰ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਗੁਰੂ ਜਾਣੋ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਾਡੇ ਅੰਦਰ ਦਾ ਅਧਿਕਾਰ ਵੇਖ ਕੇ ਸਾਨੂੰ ਉਪਦੇਸ਼ ਦਿੰਦੀ ਹੈ। ਜਿਹੋ ਜੀ ਸਾਡੀ ਅਵਸਥਾ ਹੈ ਉਹੋ ਜਿਹਾ ਉਪਦੇਸ਼ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਦਿੰਦੇ ਨੇ। ਔਰ ਆਪਣੇ ਅੰਦਰ ਭਾਈ ਭਗਤੀ ਦੀ ਵਿਚਾਰ ਕਰਕੇ ਆਪਣੇ ਅੰਦਰ ਦਾ ਅਧਿਕਾਰ ਵੇਖੋ।
ਸਤਨਾਮ ਸਿਮਰਨ ਦਿਨ ਰਾਤੇ, ਸਤ ਸੰਗਤ ਸੇਵੋ ਪਲ ਬੰਤੇ।
ਕਹਿੰਦੇ ਸੱਚੇ ਨਾਮ ਦਾ ਜਾਪ ਸਿਮਰੋ, ਰਾਤ ਦਿਨ ਸਿਮਰੋ ਪਰਮੇਸ਼ਰ ਦੇ ਨਾਮ ਨੂੰ, ਔਰ ਸਤ ਸੰਗਤ ਵਿੱਚ ਭਲੀ ਪ੍ਰਕਾਰ ਨਾਲ ਸੇਵਾ ਕਰਿਆ ਕਰੋ।
ਸਿੱਖਣ ਕੀ ਟਹਿਲ ਕਰੀਜੈ, ਔਰ ਹੰਕਾਰ ਬਿਦਾਰਸ ਦੀਜੈ।
ਗੁਰੂ ਕੇ ਸਿੱਖਾਂ ਦੀ ਟਹਿਲ ਕਰੋ ਔਰ ਆਪਣੇ ਹਿਰਦੇ ਦਾ ਹੰਕਾਰ ਤਿਆਗੋ, ਆਪਣੇ ਹਿਰਦੇ ਦੀ ਹਉਮੈ ਦਾ ਤਿਆਗ ਕਰੋ।
ਸੁਣ ਕੇ ਸਤਿਗੁਰ ਕੇ ਉਪਦੇਸ਼, ਲਾਗੇ ਸੇਵਾ ਕਰਨ ਹਮੇਸ਼।
ਸਤਿਗੁਰਾਂ ਦਾ ਪਵਿੱਤਰ ਉਪਦੇਸ਼ ਸੁਣ ਕੇ ਸਿੱਖ ਸੇਵਾ ਵਿੱਚ ਲੱਗ ਗਏ, ਜਿਵੇਂ ਸਤਿਗੁਰਾਂ ਨੇ ਹੁਕਮ ਕੀਤਾ ਉਸੇ ਤਰ੍ਹਾਂ ਇਹ ਗੁਰੂ ਕੇ ਸਿੱਖ ਸੇਵਾ ਵਿੱਚ ਜੁੜ ਗਏ ਹਨ।
ਸਿਮਰਤ ਨਾਮ ਪਰਮ ਗਤ ਪਾਏ, ਸਤਿਗੁਰ ਸੇਵੇ
ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰਕੇ ਸਹਿਜੇ ਸਹਿਜੇ ਇਹ ਪਰਮ ਗਤੀ ਨੂੰ ਪ੍ਰਾਪਤ ਹੋ ਗਏ, ਸਦਗਤੀ ਨੂੰ ਪ੍ਰਾਪਤ ਹੋ ਗਏ, ਔਰ ਸਤਿਗੁਰਾਂ ਦੀ ਸੇਵਾ ਕਰਦਿਆਂ ਕਰਦਿਆਂ ਗੁਰੂ ਕਾ ਸਰੂਪ ਹੋ ਗਏ, ਔਰ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਨੇ ਇਹਨਾਂ ਸਿੱਖਾਂ ਦੀ ਅੰਤ ਵੇਲੇ ਸਹਾਇਤਾ ਕੀਤੀ।
ਭੋਲੂ ਜਾਤ ਕੇ ਸਿੱਖ ਸਾਧ ਸੁਜਾਨ,
ਭਾਈ ਨਾਊ ਭੋਲੂ ਜੀ, ਭਾਈ ਸ਼ੇਖੜ ਸਾਧ ਜੀ, ਇਹ ਗੁਰੂ ਕੇ ਸਿੱਖ ਹਨ।
ਜੱਤੂ ਪੀਵਾ ਜਾਤ ਕਾ ਮੂਲਾ ਪੁਰਖ ਮਾਂ,
ਭਾਈ ਜੱਟੂ ਪੀਵਾ ਜਾਤੀ ਦੇ ਧਾਰਨੀ ਸਨ, ਫਿਰ ਭਾਈ ਮੂਲਾ ਜੀ ਇਹ ਕੁਝ ਕੁ ਵਿਦਿਆ ਨੂੰ ਜਾਣਨ ਵਾਲੇ ਪੜ੍ਹੇ ਲਿਖੇ ਸਨ।
ਚੋਪਈ ਚਾਰੋਂ ਮਿਲ ਸ਼੍ਰੀ ਅਰਜਨ ਦੁਆਰੇ, ਆਏ ਨਮੋ ਕੀਨ ਇਤ ਧਾਰੇ।
ਚਾਰੇ ਸਿੱਖ ਮਿਲ ਕੇ ਇਕੱਠੇ ਹੋ ਕੇ ਗੁਰੂ ਅਰਜਨ ਸਾਹਿਬ ਦੇ ਦੁਆਰ ਤੇ ਆਏ ਨੇ, ਬੜੇ ਪਿਆਰ ਨਾਲ ਸਤਿਕਾਰ ਨਾਲ। ਗਰੀਬ ਨਿਵਾਜ ਦਇਆਨਿਦ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਦੇ ਪਾਵਨ ਪਵਿੱਤਰ ਚਰਨਾਂ ਤੇ ਇਹਨਾਂ ਨੇ ਆਣ ਕੇ ਮੱਥਾ ਟੇਕਿਆ, ਨਮਸਕਾਰ ਕੀਤੀ ਹੈ।
ਗੁਰੂ ਗਰੀਬ ਨਿਵਾਜ ਕੇ ਪਾਸ ਕਰ ਜੋਰਤ ਭਾਖੀ ਅਰਦਾਸ,
ਗਰੀਬ ਨਿਵਾਜ ਸਤਿਗੁਰਾਂ ਦੇ ਚਰਨਾਂ ਵਿੱਚ ਹੱਥ ਜੋੜ ਕੇ ਇਹਨਾਂ ਨੇ ਬੜੇ ਅਦਬ ਪਿਆਰ ਸਤਿਕਾਰ ਨਾਲ ਗੁਰੂ ਸਾਹਿਬ ਦੇ ਚਰਨਾਂ 'ਚ ਬੇਨਤੀ ਕੀਤੀ। ਧੰਨ ਗੁਰੂ ਅਰਜਨ ਸਾਹਿਬ ਜੀ ਦੇ ਚਰਨਾਂ ਵਿੱਚ ਇਹਨਾਂ ਚੌਂ ਸਿੱਖਾਂ ਨੇ ਅਰਦਾਸ ਕੀਤੀ ਹੈ।
ਬਾਣੀ ਤੁਮਰੀ ਅਨਕ ਪ੍ਰਕਾਰ ਉਚਰੋ ਜਦੋ ਜਦੋਂ ਅਧਿਕਾਰ,
ਲੱਗੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਜਿਹੜੀ ਪਵਿੱਤਰ ਪਾਵਨ ਬਾਣੀ ਹੈ ਉਹ ਅਨਕ ਪ੍ਰਕਾਰ ਦੇ ਉਪਦੇਸ਼ ਦਿੰਦੀ ਹੈ, ਤੇ ਉਹਨਾਂ ਵਿੱਚ ਜਦੋਂ ਜਦੋਂ ਵੱਖੋ ਵੱਖਰੇ ਅਧਿਕਾਰ, ਜਿਹੋ ਜੀ ਕਿਸੇ ਦੀ ਅਵਸਥਾ ਹੁੰਦੀ ਹੈ, ਅਧਿਕਾਰੀ ਹੁੰਦਾ ਹੈ, ਉਹਨੂੰ ਉਹੋ ਜਿਹਾ ਉਪਦੇਸ਼ ਗੁਰੂ ਕੀ ਬਾਣੀ ਦਿੰਦੀ ਹੈ।
ਜੈਸੀ ਅਧਿਕਾਰ ਆਪਣੋ ਜਾਣੇ, ਕਯੋ ਸ਼ਬਦ ਕੋ ਆਸ਼ੈ ਮਾਨੇ।
ਮਹਾਰਾਜ ਜੀ, ਜਿਹੋ ਜਿਹਾ ਕੋਈ ਅਧਿਕਾਰੀ ਆਪਣੇ ਆਪ ਨੂੰ ਜਾਣਦਾ ਹੈ, ਜੇ ਆਪਣੇ ਅਧਿਕਾਰ ਦਾ ਕਿਸੇ ਨੂੰ ਪਤਾ ਕਿ ਮੈਂ ਕਿਸ ਅਵਸਥਾ ਦਾ ਅਧਿਕਾਰੀ ਹਾਂ, ਉਹ ਗੁਰੂ ਸਾਹਿਬ ਦੇ ਕਹੇ ਹੋਏ ਸ਼ਬਦ ਨੂੰ ਸੁਣ ਕੇ ਉਸ ਸ਼ਬਦ ਦੇ ਆਸ਼ੇ ਨੂੰ ਜਾਣ ਲੈਂਦਾ ਹੈ, ਸ਼ਬਦ ਦੇ ਸਿਧਾਂਤ ਨੂੰ ਤਾਤਪਰਜ ਨੂੰ ਸਮਝ ਲੈਂਦਾ ਹੈ।
ਹਮ ਤੋ ਆਪਣੇ ਜਿਵੇਂ ਅਧਿਕਾਰ ਨਹੀਂ ਪਛਾਣ ਸਕੈ ਨਿਰਧਾਰ।
ਮਹਾਰਾਜ ਜੀ, ਸਾਡੀ ਸਮੱਸਿਆ ਇਹ ਹੈ, ਗੁਰਬਾਣੀ ਤਾਂ ਅਧਿਕਾਰੀਆਂ ਨੂੰ ਸਾਰਿਆਂ ਨੂੰ ਉਪਦੇਸ਼ ਦੇ ਰਹੀ ਹੈ, ਜਿਹੋ ਜਿਹਾ ਕੋਈ ਅਧਿਕਾਰੀ ਹੈ ਉਹਨੂੰ ਉਹੋ ਜਿਹਾ ਸ਼ਬਦ ਉਚਾਰ ਕੇ ਗੁਰਬਾਣੀ ਉਪਦੇਸ਼ ਦਿੰਦੀ ਹੈ। ਪਰ ਮਹਾਰਾਜ ਜੀ, ਸਾਨੂੰ ਇਹ ਨਹੀਂ ਪਤਾ ਕਿ ਅਸੀਂ ਕਿਹੋ ਜਿਹੀ ਅਵਸਥਾ ਦੇ ਅਧਿਕਾਰੀ ਹਾਂ, ਸਾਨੂੰ ਕੀ ਕਰਨਾ ਚਾਹੀਦਾ, ਸਾਨੂੰ ਆਪਣੇ ਅਧਿਕਾਰ ਦਾ ਹੀ ਨਹੀਂ ਪਤਾ। ਅਸੀਂ ਵੀ ਗੁਰੂ ਚਰਨਾਂ ਵਿੱਚ ਆ ਕੇ ਬੈਠੇ ਹੁਣ ਸਾਨੂੰ ਵੀ ਇਹ ਨਹੀਂ ਪਤਾ ਹੁੰਦਾ ਕਿ ਸਾਡੀ ਅਵਸਥਾ ਅਧਿਕਾਰੀ ਕਿਸ ਅਧਿਕਾਰ ਦੀ ਧਾਰਨੀ ਹੈ, ਸਾਨੂੰ ਕਿਹੋ ਜਿਹਾ ਉਪਦੇਸ਼ ਚਾਹੀਦਾ, ਸਾਨੂੰ ਕੀ ਕਰਨਾ ਚਾਹੀਦਾ। ਹੁਣ ਇਹਨਾਂ ਸਿੱਖਾਂ ਦੀ ਵੀ ਇਹ ਸਮੱਸਿਆ ਸੀ, ਅੱਜ ਵੀ ਹੈ ਸਾਡੀ। ਉਦੋਂ ਵੀ ਗੁਰੂ ਸਾਹਿਬ ਨੇ ਜਵਾਬ ਦੇ ਕੇ ਉਹਨਾਂ ਦੀ ਸਮੱਸਿਆ ਦੂਰ ਕੀਤੀ ਅਤੇ ਅੱਜ ਵੀ ਸਮੱਸਿਆ ਦੂਰ ਕਰ ਰਹੇ ਨੇ। ਕਹਿਣ ਲੱਗੇ ਮਹਾਰਾਜ ਜੀ, ਅਸੀਂ ਕਿਵੇਂ ਜਾਣੀਏ ਕਿ ਅਸੀਂ ਕਿਸ ਅਵਸਥਾ ਦੇ ਅਧਿਕਾਰੀ ਹਾਂ, ਸਾਨੂੰ ਕੀ ਉਪਦੇਸ਼ ਸੁਣਨਾ ਚਾਹੀਦਾ, ਕਿਹੜਾ ਸਾਨੂੰ ਕਰਮ ਕਰਨਾ ਚਾਹੀਦਾ?
ਕਰਮ ਕਰਨ ਕੇ ਹੈ ਅਧਿਕਾਰੀ, ਕਹਿ ਉਪਾਸ਼ਨਾ ਕਰੇ ਵਿਚਾਰੇ।
ਆਪਣਾ ਅਧਿਕਾਰ ਕਿਵੇਂ ਪਛਾਣੀਏ, ਆਪਣੀ ਅਵਸਥਾ ਕਿਵੇਂ ਪਛਾਣੀਏ ਕਿ ਅਸੀਂ ਕਰਮ ਕਰਨ ਦੇ ਅਧਿਕਾਰੀ ਹਾਂ, ਕਿ ਅਸੀਂ ਕਰਮ ਕਾਂਡ ਕਰੀਏ, ਜਾਂ ਫਿਰ ਅਸੀਂ ਉਪਾਸ਼ਨਾ ਦੇ ਧਾਰਨੀ ਹਾਂ ਕਿ ਅਸੀਂ ਉਪਾਸ਼ਨਾ ਕਰੀਏ?
ਗਿਆਨ ਕਾਂਡ ਕੇ ਕਹਿ ਅਧਿਕਾਰ, ਸਤਿਗੁਰ ਹਮਸੋਂ ਕਰੋ ਉਚਾਰ।
ਜਾਂ ਫਿਰ ਅਸੀਂ ਗਿਆਨ ਕਾਂਡ ਦੇ ਧਾਰਨੀ ਹਾਂ। ਤਿੰਨ ਅਵਸਥਾਵਾਂ ਨੇ ਨਾ, ਉੱਪਰ ਵੀ ਪਹਿਲਾਂ ਵੀ ਦੱਸ ਕੇ ਆਏ ਨੇ ਗੁਰੂ ਸਾਹਿਬ। ਮਹਾਰਾਜ ਜੀ, ਅਸੀਂ ਇਹ ਕਿਵੇਂ ਜਾਣੀਏ ਕਿ ਅਸੀਂ ਕਰਮ ਕਾਂਡ ਦੇ ਅਧਿਕਾਰੀ ਹਾਂ ਜਾਂ ਉਪਾਸ਼ਨਾ ਕਾਂਡ ਦੇ ਜਾਂ ਗਿਆਨ ਕਾਂਡ ਦੇ? ਅਸੀਂ ਆਪਣਾ ਅਧਿਕਾਰ ਕਿਵੇਂ ਸਮਝੀਏ ਕਿ ਅਸੀਂ ਕਿਸ ਅਵਸਥਾ ਦੇ ਅਧਿਕਾਰੀ ਹਾਂ, ਸਾਨੂੰ ਕਿਹੜਾ ਕਰਮ ਕਰਨਾ ਚਾਹੀਦਾ ਹੈ?
ਸ੍ਰੀ ਅਰਜਨ ਸੁਣ ਬਾਕ ਬਖਾਨੇ, ਆਪਣ ਪਰਖ ਨਾ ਇਸ ਬਿਦ ਠਾਨੇ।
ਧੰਨ ਗੁਰੂ ਅਰਜਨ ਸਾਹਿਬ ਪੰਜਵੇਂ ਪਾਤਸ਼ਾਹ ਦਇਆ ਨਿਧ ਸਤਿਗੁਰੂ ਜੀ ਬੋਲੇ, ਕਹਿਣ ਲੱਗੇ ਭਾਈ ਸਿੱਖੋ, ਇੱਦਾਂ ਕਰੋ, ਆਪਣਾ ਅਧਿਕਾਰ ਇਸ ਤਰ੍ਹਾਂ ਜਾਣੋ। ਜੇ ਤੁਸੀਂ ਆਪਣੀ ਅਵਸਥਾ ਜਾਣਨਾ ਚਾਹੁੰਦੇ ਹੋ ਕਿ ਤੁਸੀਂ ਕਿਸ ਅਵਸਥਾ ਦੇ ਅਧਿਕਾਰੀ ਹੋ, ਤੁਹਾਨੂੰ ਕਿਹੜਾ ਕੰਮ ਕਰਨਾ ਚਾਹੀਦਾ, ਕਰਮ ਕਰਨਾ ਚਾਹੀਦਾ, ਉਪਾਸ਼ਨਾ ਕਰਨੀ ਚਾਹੀਦੀ ਹੈ ਜਾਂ ਗਿਆਨ ਕਾਂਡ ਧਾਰਨ ਕਰਨਾ ਚਾਹੀਦਾ? ਜਿਹੋ ਜਿਹਾ ਤੁਸੀਂ ਆਪਣੇ ਆਪ ਨੂੰ ਅਧਿਕਾਰੀ ਪਛਾਣ ਲਓਗੇ, ਪਹਿਲਾਂ ਇਸ ਤਰੀਕੇ ਨਾਲ ਆਪਣੀ ਪਰਖ ਕਰੋ।
ਗੁਰਬਚ ਸੁਣ ਜਦ ਉਰ ਮੈਂ ਧਰੇ, ਕਰਮ ਸ਼ੁਭ ਅਸ਼ੁਭ ਨਿਰਣੈ ਕਰੇ।
ਮਹਾਰਾਜ ਜੀ ਕਹਿੰਦੇ ਪਹਿਲਾਂ ਤਾਂ ਗੁਰੂ ਕੀ ਬਾਣੀ ਸੁਣੋ, ਤੇ ਗੁਰੂ ਕੀ ਬਾਣੀ ਸੁਣ ਕੇ ਆਪਣੇ ਹਿਰਦੇ ਵਿੱਚ ਗੁਰੂ ਕੇ ਬਚਨ ਧਾਰਨ ਕਰਕੇ ਸ਼ੁਭ ਤੇ ਅਸ਼ੁਭ ਕਰਮਾਂ ਦਾ ਨਿਰਣਾ ਕਰੋ ਕਿ ਮਾੜੇ ਕੰਮ ਕਿਹੜੇ ਨੇ ਤੇ ਚੰਗੇ ਕੰਮ ਕਿਹੜੇ ਨੇ। ਗੁਰਬਾਣੀ ਕੀ ਕਹਿੰਦੀ ਹੈ? ਗੁਰੂ ਕੇ ਬਚਨਾਂ ਨੇ ਕਿਹੜੇ ਕਰਮਾਂ ਨੂੰ ਮਾੜਾ ਕਿਹਾ, ਅਸ਼ੁਭ ਕਿਹਾ, ਔਰ ਕਿਹੜੇ ਕਰਮਾਂ ਨੂੰ ਸ਼ੁਭ ਕਿਹਾ, ਇਹਦਾ ਨਿਰਣਾ ਕਰੋ।
ਚਾਹਨ ਲੱਗਿਓ ਕਰਮ ਸ਼ੁਭ ਕਰਨ, ਤੋ ਜੇ ਬੁਰੇ ਕਰਮ ਕੋ ਵਿਅਸ਼ਨ।
ਮਹਾਰਾਜ ਜੀ ਕਹਿੰਦੇ ਜੇ ਤੁਸੀਂ ਚਾਹਣਾ ਕਰੋ ਕਿ ਅਸੀਂ ਚੰਗੇ ਕੰਮ ਕਰੀਏ, ਪਰ ਤੁਹਾਡਾ ਮਨ ਫਿਰ ਵੀ ਵਾਰ ਵਾਰ ਮਾੜੇ ਕਰਮਾਂ ਵੱਲ ਦੌੜੇ, ਤੁਸੀਂ ਚੰਗਾ ਕਰਨਾ ਚਾਹੁੰਦੇ ਹੋ ਪਰ ਤੁਹਾਡਾ ਮਨ ਕਹੇ ਨਹੀਂ ਮਾੜਾ ਕੰਮ ਕਰ, ਤੁਹਾਡਾ ਮਨ ਕਹਿੰਦਾ ਵੀ ਚੱਲ ਭਾਈ ਸਿੱਖਾਂ ਸੰਗਤ 'ਚ ਚੱਲੀਏ, ਗੁਰੂ ਕੀ ਕਥਾ ਸੁਣੀਏ, ਕੀਰਤਨ ਸੁਣੀਏ, ਪਰ ਫਿਰ ਪਾਪ ਕਰਮ ਆ ਕੇ ਘੇਰ ਲੈਣ ਵੀ ਛੱਡ ਕੱਲ੍ਹ ਨੂੰ ਚੱਲਾਂਗੇ, ਅੱਜ ਆਹ ਕੰਮ ਕਰ ਲਈਏ। ਚੰਗਾ ਕੰਮ ਕਰਨਾ ਚਾਹੋ, ਪਤਾ ਹੋਵੇ ਵੀ ਆਹ ਚੰਗਾ ਅਤੇ ਮਾੜਾ ਹੈ, ਚੰਗਾ ਕੰਮ ਕਰਨਾ ਚਾਹੋ ਪਰ ਫਿਰ ਵੀ ਮਾੜਾ ਕੰਮ ਕਰਨ ਦੀ ਇੱਛਾ ਹੋਵੇ।
ਮਿਟਤ ਨਹੀਂ ਮਨ ਤੇ ਨਿਤ ਚਾਹੈ, ਤੋ ਅਧਿਕਾਰ ਕਰਮ ਕੋਤਾ ਹੈ।
ਤੁਸੀਂ ਰੋਜ਼ ਚਾਹੋ ਕਿ ਅਸੀਂ ਇਹ ਮਾੜਾ ਕੰਮ ਛੱਡ ਦੇਈਏ, ਤਿਆਗ ਦੇਈਏ, ਪਰ ਉਹ ਮਾੜਾ ਕੰਮ ਤੁਹਾਡੇ ਕੋਲੋਂ ਨਾ ਤਿਆਗਿਆ ਜਾਂਦਾ ਹੋਵੇ, ਮਹਾਰਾਜ ਜੀ ਕਹਿੰਦੇ ਫਿਰ ਤੁਹਾਡੀ ਅਧਿਕਾਰੀ ਦੀ ਅਵਸਥਾ ਹੈ ਕਿ ਤੁਸੀਂ ਕਰਮ ਕਾਂਡ ਕਰੋ। ਫਿਰ ਤੁਹਾਨੂੰ ਕਰਮ ਕਾਂਡ ਦਾ ਅਧਿਕਾਰ ਹੈ ਕਿ ਤੁਸੀਂ ਕਰਮ ਕਾਂਡ ਦੇ ਧਾਰਨੀ ਹੋਵੋ, ਜੋ ਗੁਰੂ ਸਾਹਿਬ ਨੇ ਕਿਹਾ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਭਲਕੇ ਉੱਠ ਹਰ ਨਾਮ ਧਿਆਵੈ, ਫਿਰ ਚੜ੍ਹੈ ਦਿਵਸ ਗੁਰਬਾਣੀ ਗਾਵੈ, ਇਸ਼ਨਾਨ ਪਾਨ ਕਰਨਾ, ਅੰਮ੍ਰਿਤ ਵੇਲੇ ਉੱਠਣਾ, ਇਹ ਜਿਹੜੇ ਕਰਮ ਨੇ, ਇਹ ਕਰਮ ਕਾਂਡ ਦੇ ਤੁਸੀਂ ਧਾਰਨੀ ਹੋ, ਫਿਰ ਤੁਹਾਨੂੰ ਇਹ ਕਰਮ ਕਾਂਡ ਕਰਨੇ ਜ਼ਰੂਰੀ ਨੇ।
ਗੁਰਸਿੱਖਨ ਕੀ ਸੇਵਾ ਲਾਗੇ, ਗੁਰਬਾਣੀ ਸੁਣਬੇ ਅਨੁਰਾਗੇ।
ਗੁਰਸਿੱਖਾਂ ਦੀ ਸੇਵਾ ਕਰਨੀ, ਆਹ ਕੰਮ ਕਰੋ, ਇਹ ਕਰਮ ਕਰੋ, ਗੁਰਸਿੱਖਾਂ ਦੀ ਸੇਵਾ ਕਰਨੀ ਤੇ ਗੁਰਬਾਣੀ ਨੂੰ ਬੜੇ ਅਨੁਰਾਗ ਨਾਲ, ਪਿਆਰ ਨਾਲ, ਪ੍ਰੇਮ ਨਾਲ ਗੁਰੂ ਕੀ ਬਾਣੀ ਨੂੰ ਸੁਣਨਾ ਹੈ।
ਸਨੈ ਸਨੈ ਮਨ ਖੋਟ ਨਿਵਾਰੈ, ਅਬ ਲਾਖਤ ਪ੍ਰਭ ਦਿਸ਼ਚਿਤ ਧਾਰੈ।
ਸਨੇ ਸਨੇ ਸਹਿਜੇ ਸਹਿਜੇ ਆਪਣੇ ਮਨ ਦੀ ਜਿਹੜੀ ਖੋਟ ਹੈ ਉਹਨੂੰ ਨਿਵਾਰਨਾ। ਮਨ ਦੇ ਵਿੱਚ ਖੋਟੇ ਕਰਮਾਂ ਦੀ ਰੱਤ ਲੱਗੀ ਹੋਵੇ ਤੇ ਕਹਿੰਦੇ ਕਰਮ ਕਾਂਡ ਕਰੋ। ਕਰਮ ਕਾਂਡ ਕਿਹੜੇ ਕਰਨੇ ਨੇ? ਗੁਰਸਿੱਖਾਂ ਦੀ ਸੇਵਾ ਕਰੋ, ਗੁਰਬਾਣੀ ਪਿਆਰ ਨਾਲ ਸੁਣੋ, ਅੰਮ੍ਰਿਤ ਵੇਲੇ ਜਾਗੋ, ਇਸ਼ਨਾਨ ਪਾਨ ਕਰੋ, ਸੰਗਤ ਕਰੋ। ਇਹ ਕਰਮ ਕਰਦਿਆਂ ਕਰਦਿਆਂ ਸਹਿਜੇ ਸਹਿਜੇ ਤੁਹਾਡੇ ਮਨ ਦੇ ਜਿਹੜੇ ਖੋਟੇ ਕਰਮ ਨੇ ਉਹ ਦੂਰ ਹੁੰਦੇ ਜਾਣਗੇ, ਜਿਹੜੇ ਮਾੜੇ ਭੈੜੇ ਖੋਟੇ ਕਰਮ ਨੇ ਉਹ ਹਿਰਦੇ 'ਚੋਂ ਨਿਵਿਰਤ ਹੁੰਦੇ ਚਲੇ ਜਾਣਗੇ, और तुहाडे हिरदे विच परमेश्वर नूं मिलन दी अभिलाखा जागेगी। अभिलाखत प्रभ दिस चित धारै, प्रभु वाहिगुरु परमेश्वर वल तुहाडा चित लगेगा, परमेश्वर नूं प्राप्त करन दी अभिलाखा तुहाडे मन च जागेगी।
जे गुरबाख सुने निज कान, कर्म अशुभ की हो तब हान।
जे गुरु के बचन अपने कन्ना नाल सुने ते सुन के जेड़े अशुभ कर्म ने, माड़े कर्म ने, उन्हां माड़े कर्मां दा फिर नाश हुंदा है।
कोई कदाचित जे मन आवे तो नाच मन में भावे।
कहंदे महाराज जी, कहंदे दूसरी अवस्था ये है जिन्हों उपासना कांड कहंदे ने। कि उपासना कांड दा अधिकारी कौन है? कहंदे वे अपने आप नूं इस तरह समझ लो कि गुरु के बचन सुन के जेड़े माड़े अशुभ कर्म ने उन्हां दा त्याग कर देना। पर फिर भी जे किते कदे माड़ा कर्म करन वास्ते मन च इच्छा जाग पवे ते फिर भी अपने आप नूं रोक लवे, कंट्रोल कर लवे, काबू कर लवे और माड़ा कर्म अपने कोलों ना होण देवे।
लखै उपाशन को अधिकारी गुरबाणी अभ्यास बिचारे।
महाराज जी कहिंदे फिर वो उपासना दा अधिकारी है, वो उपासना करे, उपासना विच जुड़े ते गुरबाणी दा अभ्यास अपने हिरदे च करे, गुरबाणी दा अभ्यास करके गुरबाणी दी विचार करे।
पठन सुनन अर अर्थ विचारन, हुए अशुभ सो करे निवारन।
गुरबाणी नूं पढ़े सुने ते गुरबाणी दे अर्थां दी विचार करे ते जिहड़े अशुभ काम ने उन्हां अशुभ कर्मां नूं अपने हिरदे चों निवार देवे, त्याग देवे।
जे गुर शब्द सुने ते सारे खोटे कर्म हृदय निरवारे।
महाराज जी कहंदे जे गुरु का शब्द सुनदिआं सारे खोटे कर्म हिरदे चों निवृत्त हो गए ने, सारे माड़े भैड़े कर्म हिरदे चों दूर हो गए हन।
विशियन के रस्ते मन फिरियो, कर्म अशुभ मैं हित न धरियो।
जिन्ने संसार दे विशे रस ने उन्हां तों मन फिर गया, उन्हां तों मन उपराम हो गया और जिहड़े अशुभ कर्म ने हुण उन्हां अशुभ ते माड़े कर्मां विच हित नहीं रहा।
जगत करोप जान करनी को, सब व्यवहार लगा और फीक।
सारे जग नू दुख रूप जान करके भली प्रकार नाल वेख लिया कि सारा जग दुख रूप ही है और सारे संसार दे व्यवहार कार सब हिरदे नू फिके लगदे होण।
तब निज लखै ज्ञान अधिकारे, करन लगै सत असत बिचारे।
फिर समझ लवे कि मैं ज्ञान दा अधिकारी हाँ, फिर अपने आप नू ज्ञान दा अधिकारी जान लवे। जे अवस्था ऐसी बन गई है ते फिर वो सत ते असत दी अपने हिरदे च विचार करदा है।
इमे अधिकार अपन जस जानै, तस्बिद आप करन को ठानै।
महाराज जी कहंदे इस तरह तुसीं अपना अधिकार जान सकदे हो कि तुसीं कर्म दे अधिकारी हो, उपासना दे जां ज्ञान दे। पहला तुसीं अपना अधिकार पछाणो ते अपने अधिकार नूं पछाण के फिर गुरु की बाणी नूं उसे ढंग नाल कमाओ ते तुहानूं गुरबाणी दी समझ पवेगी, गुरबाणी दी सोझी आवेगी।
सब अधिकारन पर गुरबाणी, सिख भी सब अधिकारन जानी।
सर्व प्रकार दे अधिकारियां दी अवस्था वेख के गुरु साहब ने बाणी उचारण कीती है। जिहो जिहो जी अवस्था दा कोई अधिकारी है ते जो सारे अधिकारा प्रति गुरबाणी है, इसे तरह गुरसिख भी सर्व प्रकार दी अधिकारियां दी अवस्था दे धारनी ने।
निजी अधिकार सुमत ते लखै, कर्म उपाशन ज्ञान के पिखै।
अपने अधिकार नूं सियाणे मनुख श्रेष्ठ मत नाल जान लैंदे ने कि मैं कर्म दा अधिकारी हाँ जां उपासना दा जां ज्ञान दा।
निजी अधिकार जान कर लागै, गुरु शब्द को सो नित अनुराग।
अपना अधिकार भली प्रकार नाल जान के गुरु दे शब्द नाल अनुराग करदे ने, गुरबाणी नाल प्यार करदे ने।
सुन गुर बात समझ तिन आई, निज अधिकार लगे गत पाए।
सतगुरां दे बचन सुन के इन्हां सिखां नूं समझ आ गई, इन्हां सारिआं नूं अपने अपने अधिकार दा पता लग गया कि साडी अधिकारी दी अवस्था किस तरह दी है, साढ़े अंदर दी अवस्था किस तरह दी है।
चौपई चतुरदास अरमूला दोए, उते कपूर जात के सोए।
साहिब जी दो सिख होर आए ने, इहदा नां भाई चतुरदास है और दूजे का नां भाई मूला है। ਇਹ ਕਪੂਰ ਜਾਤੀ ਦੇ ਧਾਰਨੀ ਸਨ।
ਆੜੂ ਗਾੜੂ ਵਿੱਚ ਸੁਚਾਰ ਚੱਲ ਆਏ ਸਤਗੁਰ ਕੇ ਦੁਆਰ।
ਇੱਕ ਨੇ ਭਾਈ ਹਾੜੂ ਤੇ ਚੌਥੇ ਨੇ ਭਾਈ ਗਾੜੂ, ਇਹ ਵਿੱਜ ਗੋਤਰ ਦੇ ਧਾਰਨੀ ਸਨ। ਇਹ ਚਾਰ ਸਿੱਖ ਭਾਈ ਚਤਰਦਾਸ, ਭਾਈ ਮੂਲਾ, ਇਹ ਦੋਵੇਂ ਕਪੂਰ ਸਨ। ਭਾਈ ਹਾੜੂ ਗਾੜੂ ਇਹ ਦੋਵੇਂ ਸਿੱਖ ਵਿੱਜ ਜਾਤੀ ਦੇ ਧਾਰਨੀ ਸਨ। ਇਹ ਚਾਰੇ ਚੱਲ ਕੇ ਧੰਨ ਗੁਰੂ ਅਰਜਨ ਸਾਹਿਬ ਜੀ ਦੇ ਦੁਆਰ ਤੇ ਆਏ ਨੇ।
ਕਰ ਬੰਧਨ ਸੋ ਬੂਝਣ ਲਾਗੇ, ਵੈ ਉਪਦੇਸ਼ ਸਿੱਖ ਬੋ ਜਾਗੇ।
ਸਤਿਗੁਰਾਂ ਦੇ ਚਰਨਾਂ ਚ ਵੰਦਨਾ ਕਰਕੇ ਮਹਾਰਾਜ ਜੀ ਨੂੰ ਪੁੱਛਣ ਲੱਗੇ, ਕਹਿਣ ਲੱਗੇ, ਸਤਿਗੁਰੂ ਜੀ ਗੁਰਬਾਣੀ ਵਿੱਚ ਆਪ ਜੀ ਦਾ ਬਹੁਤ ਥਾਵਾਂ ਤੇ ਉਪਦੇਸ਼ ਹੈ, ਆਪ ਜੀ ਵੀ ਸਿੱਖਾਂ ਨੂੰ ਉਪਦੇਸ਼ ਦਿੰਦੇ ਹੋ ਕਿ ਭਾਈ ਉਪਦੇਸ਼ ਮਿਲਦਾ ਹੈ ਕਿ ਭਾਈ ਸਿੱਖ ਜਾਗਣ, ਸਿੱਖ ਬੋ ਜਾਗ, ਗੁਰੂ ਕੇ ਸਿੱਖ ਜਿਹੜੇ ਨੇ ਉਹ ਜਾਗਣ। ਜਾਗਣ ਦਾ ਉਪਦੇਸ਼ ਗੁਰਬਾਣੀ ਵਿੱਚ ਬਹੁਤ ਥਾਵਾਂ ਤੇ ਆਉਂਦਾ ਹੈ ਕਿ ਭਾਈ ਜਿਹੜੇ ਜਾਗਦੇ ਨੇ ਉਹ ਅਕਾਲ ਪੁਰਖ ਜੋ ਜਾਗਨ ਲਹਨ ਸੇ ਸਾਈ ਕੰਨੋ ਦਾਤ, ਜਿਹੜੇ ਅੰਮ੍ਰਿਤ ਵੇਲੇ ਉੱਠ ਕੇ ਜਾਗਦੇ ਨੇ ਉਹਨਾਂ ਜਾਗਣ ਵਾਲਿਆਂ ਨੂੰ ਪਰਮੇਸ਼ਰ ਦੇ ਦਰੋਂ ਘਰੋਂ ਦਾਤਾਂ ਪ੍ਰਾਪਤ ਹੁੰਦੀਆਂ ਨੇ। ਇੱਦਾਂ ਮਹਾਰਾਜ ਜੀ ਜਾਗਣ ਵਾਲਿਆਂ ਵਾਸਤੇ ਬੜੇ ਪਵਿੱਤਰ ਉਪਦੇਸ਼ ਗੁਰਬਾਣੀ 'ਚ ਸਿੱਖਾਂ ਨੂੰ ਮਿਲਦੇ ਨੇ।
ਸ਼ੁਭ ਕਰਮਨ ਕੇ ਉੱਤਮ ਕਰੈ ਸਤਨਾਮ ਸਿਮਰਨ ਮਨ ਧਰੈ।
ਜਿਹੜੇ ਸ਼ੁਭ ਕਰਮ ਨੇ ਉਹਨਾਂ ਸ਼ੁਭ ਕਰਮਾਂ ਵਾਸਤੇ ਸਿੱਖ ਜਾਗ ਕੇ ਉੱਦਮ ਕਰਨ, ਅੰਮ੍ਰਿਤ ਵੇਲੇ ਉੱਠ ਕੇ ਸ਼ੁਭ ਕੰਮ ਕਰਨ ਵਾਸਤੇ ਜਾਗਣ ਔਰ ਸ਼ੁਭ ਕਰਮਾਂ ਦੇ ਵਿੱਚ ਪ੍ਰਵਿਰਤ ਹੋਣ ਔਰ ਸੱਚੇ ਨਾਮ ਦਾ ਸਿਮਰਨ ਆਪਣੇ ਮਨ ਦੇ ਵਿੱਚ ਧਾਰਨ ਕਰਨ।
ਸਰਬ ਸੰਤ ਵੀ ਐਸੇ ਕਹੈ ਰਾਵਰ ਕੋ ਮਤ ਤੋ ਇਹ ਐ।
ਮਹਾਰਾਜ ਜੀ ਸਾਰੇ ਮਹਾਂਪੁਰਖ ਸੰਤ ਮਹਾਤਮਾ ਸਾਧੂ ਇਹੀ ਗੱਲ ਕਹਿੰਦੇ ਨੇ ਕਿ ਭਾਈ ਜਾਗੋ 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 ਸੂਤਿਓ ਚੱਲਿਆ ਵਣਜਾਰਾ। ਮਹਾਰਾਜ ਬਹੁਤ ਥਾਵਾਂ ਤੇ ਜਾਗਣ ਦਾ ਉਪਦੇਸ਼ ਹੈ, ਜਾਗ ਲਿਹੋ ਰੇ ਮਨਾ ਜਾਗ ਲਿਹੋ ਕਹਾਂ ਗਾਫਲ ਸੋਇਆ। ਮਹਾਰਾਜ ਜੀ ਜਾਗਣ ਦਾ ਹੀ ਉਪਦੇਸ਼ ਹੈ ਵੀ ਜਾਗੋ। ਮਹਾਂਪੁਰਖ ਸਾਧੂ ਵੀ ਕਹਿੰਦੇ ਅੰਮ੍ਰਿਤ ਵੇਲੇ ਉੱਠਿਆ ਕਰੋ ਜਾਗਿਆ ਕਰੋ। ਅਤੇ ਫਰੀਦ ਜੀ ਦੇ ਵੀ ਪਾਵਨ ਬਚਨ ਗੁਰਬਾਣੀ ਦੇ ਵਿੱਚ ਦਰਜ ਨੇ, ਜਿਹੜਾ ਅੰਮ੍ਰਿਤ ਵੇਲੇ ਨਹੀਂ ਉੱਠਦਾ ਉਹ ਜੀਵਦਾ ਹੀ ਮਰਿਆਂ ਦੇ ਸਮਾਨ ਹੈ, ਉਹ ਜੀਵਦੇ ਹੀ ਮੁਰਦਿਆਂ ਦੇ ਸਮਾਨ ਹੈ। ਮਹਾਰਾਜ ਇੱਥੋਂ ਤੱਕ ਗੁਰਬਾਣੀ ਦੇ ਪਵਿੱਤਰ ਮਹਾਂਵਾਕ ਆਉਂਦੇ ਨੇ। ਫਿਰ ਤੁਹਾਡਾ ਵੀ ਬਹੁਤ ਥਾਈ ਉਪਦੇਸ਼ ਹੈ ਜਾਗਣ ਵਾਸਤੇ।
ਇੱਕ ਸਲੋਕ ਸ਼੍ਰੀ ਰਾਗ ਮਜਾਰੇ ਇਸ ਬਿਦ ਸ਼੍ਰੀ ਮੁਖ ਕੀ ਨੀ ਉਚਾਰੇ।
ਮਹਾਰਾਜ ਜੀ ਇੱਕ ਗੁਰੂ ਨਾਨਕ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਸਲੋਕ ਹੈ ਜਿਹੜਾ ਸ਼੍ਰੀ ਰਾਗ ਦੀ ਵਾਰ ਵਿੱਚ ਦਰਜ ਹੈ, ਉਹ ਸੁਣ ਕੇ ਸਾਡੇ ਮਨ 'ਚ ਥੋੜ੍ਹਾ ਜਿਹਾ ਸੰਸਾ ਆਇਆ ਕਿ ਜਾਗਣ ਦਾ ਉਪਦੇਸ਼ ਤਾਂ ਬੜਾ ਹੈ ਕਿ ਜਾਗੋ। ਮਹਾਂਪੁਰਖ ਸਾਧੂ ਮਹਾਤਮਾ ਸਾਰੇ ਕਹਿੰਦੇ ਨੇ ਜਾਗਣਾ ਚਾਹੀਦਾ ਜਾਗਣਾ ਚਾਹੀਦਾ, ਪਰ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦਾ ਇੱਕ ਪਵਿੱਤਰ ਸਲੋਕ ਹੈ ਸ੍ਰੀ ਰਾਗ ਦੀ ਵਾਰ ਵਿੱਚ, ਉਹ ਜਦੋਂ ਅਸੀਂ ਪੜ੍ਹਿਆ ਉਸ ਸਲੋਕ ਨੂੰ ਜਦੋਂ ਅਸੀਂ ਸੁਣਿਆ ਤੇ ਸੁਣ ਕੇ ਮਹਾਰਾਜ ਜੀ ਸਾਡੇ ਮਨ 'ਚ ਸੰਦੇਹ ਜਾਗਿਆ, ਉਹ ਸਲੋਕ ਇਹ ਹੈ।
ਸਲੋਕ ਮਹਿਲਾ ਪਹਿਲਾ ਦਾਤੀ ਸਾਹਿਬ ਸੰਦੀਆਂ ਕਿਆ ਚੱਲੈ ਤਿਸ ਨਾਲ।
ਮਹਾਰਾਜ ਜੀ ਇਹ ਸਲੋਕ ਹੈ ਸ੍ਰੀ ਰਾਗ ਦੀ ਵਾਰ ਦਾ ਕਿ ਦਾਤਾ ਸਾਹਿਬ ਜਿਹੜਾ ਅਕਾਲ ਪੁਰਖ ਹੈ ਉਹ ਦਾਤਾਂ ਦਾ ਦਾਂ ਦੇਣ ਵਾਲਾ ਹੈ। ਕਿਆ ਚੱਲੈ ਤਿਸ ਨਾਲ, ਇਹ ਜੀਵ ਦੇ ਨਾਲ ਕੀ ਚੱਲਣ ਵਾਲਾ ਹੈ ਕੀ ਜਾਣ ਵਾਲਾ ਹੈ।
ਇੱਕ ਜਾਗਣ ਦੇ ਨਾਲ ਇੱਕ ਨਾ ਸੁੱਤਿਆਂ ਦੇ ਉਠਾ।
ਉੱਥੇ ਇਹ ਪੰਗਤੀ ਆਈ ਹੈ ਕਿ ਜਾਗਣ ਵਾਲਿਆਂ ਨੂੰ ਨਹੀਂ ਮਿਲਦਾ ਤੇ ਸੁੱਤਿਆਂ ਨੂੰ ਪਰਮੇਸ਼ਰ ਉਠਾ ਕੇ ਦੇ ਦਿੰਦਾ। ਨਾਲੇ ਮਹਾਰਾਜ ਜੀ ਕਹਿੰਦੇ ਨੇ ਗੁਰਬਾਣੀ 'ਚ ਬਚਨ ਆਉਂਦੇ ਵੀ ਜਾਗੋ ਜਾਗੋ, ਮਹਾਂਪੁਰਖ ਸਾਧੂ ਰੋਜ਼ ਹੀ ਹੋਕਾ ਦਿੰਦੇ ਨੇ ਅੰਮ੍ਰਿਤ ਵੇਲੇ ਜਾਗਿਆ ਕਰੋ ਜਾਗੋ, ਤੁਹਾਡੇ ਵੀ ਬੜੀ ਥਾਈ ਉਪਦੇਸ਼ ਨੇ ਜਾਗੋ। ਪਰ ਮਹਾਰਾਜ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਭਾਈ ਜਿਹੜੇ ਜਾਗਦੇ ਨੇ ਉਹਨਾਂ ਨੂੰ ਨਹੀਂ ਮਿਲਦਾ, ਜਿਹੜੇ ਜਾਗਦੇ ਨੇ ਇੱਕ ਜਾਗਾਂਦੇ ਨਾਲ ਹਨ, ਜਿਹੜੇ ਜਾਗਦੇ ਨੇ ਉਹਨਾਂ ਨੂੰ ਨਹੀਂ ਮਿਲਦਾ, ਅਤੇ ਸੁੱਤਿਆਂ ਦੇ ਉਠਾਲ ਜਿਹੜੇ ਸੁੱਤੇ ਪਏ ਹੁੰਦੇ ਨੇ ਪਰਮੇਸ਼ਰ ਉਹਨਾਂ ਨੂੰ ਉਠਾ ਕੇ ਦਾਤ ਦੇ ਦਿੰਦਾ। ਮਹਾਰਾਜ ਇਹ ਸਮਝ ਨਹੀਂ ਆਈ।
ਕਿਉਂ ਪਈ ਇਸ ਤੇ ਵਿਦ ਐਸੇ ਲਖ ਲਈ ਸੁਪਤਿਉ ਦਾਤ ਪ੍ਰਭੂ ਨੇ ਦਈ।
ਮਹਾਰਾਜ ਇਹ ਸ਼ਬਦ ਪੜ੍ਹ ਕੇ ਸੁਣ ਕੇ ਅਸੀਂ ਇਹ ਜਾਣਿਆ ਕਿ ਜਿਹੜੇ ਸੁੱਤੇ ਪਏ ਨੇ ਸੁੱਤਿਆਂ ਨੂੰ ਦਾਤਾਂ ਮਿਲੀਆਂ ਨੇ, ਸੁੱਤਿਆਂ ਨੂੰ ਸੁੱਤਿਆਂ ਹੋਇਆਂ ਨੂੰ ਪਰਮੇਸ਼ਰ ਨੇ ਉਠਾ ਕੇ ਉਹਨਾਂ ਨੂੰ ਦਾਤਾਂ ਦਿੱਤੀਆਂ, ਸੁੱਤਿਆਂ ਨੂੰ ਦਾਤ ਪ੍ਰਾਪਤ ਹੋਈ ਆ ਇਹ ਅਸੀਂ ਜਾਣਿਆ।
ਜਾਗ੍ਰਿਤ ਜੇ ਛੂਛੇ ਸੋ ਲਈਐ।
ਮਹਾਰਾਜ ਇਹ ਅਸੀਂ ਜਾਣਿਆ ਵੀ ਜਿਹੜੇ ਜਾਗਦੇ ਨੇ ਉਹ ਖਾਲੀ ਨੇ, ਜਾਗਣ ਵਾਲਿਆਂ ਨੂੰ ਕੁਝ ਨਹੀਂ ਮਿਲਿਆ, ਜਿਹੜੇ ਸੁੱਤੇ ਪਏ ਸਨ ਉਹਨਾਂ ਸੁੱਤੇ ਪਿਆਂ ਨੂੰ ਬੜਾ ਕੁਝ ਮਿਲ ਗਿਆ, ਉਹਨਾਂ ਨੂੰ ਬੜੀਆਂ ਦਾਤਾਂ ਮਿਲੀਆਂ, ਉਹਨਾਂ ਨੂੰ ਪਰਮੇਸ਼ਰ ਨੇ ਬੜੀਆਂ ਬਖਸ਼ਿਸ਼ਾਂ ਕੀਤੀਆਂ। ਇਹਦਾ ਮਤਲਬ ਤਾਂ ਇਹ ਹੋਇਆ ਮਹਾਰਾਜ ਜੀ ਵੀ ਸੌਣ ਵਾਲੇ ਜ਼ਿਆਦਾ ਭਗਤੀ ਹੋਈ, ਫਿਰ ਸੋਹਣਾ ਸੋਹਣਾ ਭਗਤੀ ਹੋਈ ਨਾ, ਜਾਗਣਾ ਭਗਤੀ ਨਹੀਂ ਸੋਹਣਾ ਭਗਤੀ ਹੋਇਆ। ਫਿਰ ਸੌਣ ਵਾਲਿਆਂ 'ਤੇ ਤਾਂ ਬੜੀ ਕਿਰਪਾ ਹੁੰਦੀ, ਫਿਰ ਜ਼ਰੂਰੀ ਅੰਮ੍ਰਿਤ ਵੇਲੇ ਉੱਠਣਾ, ਜੇ ਜਾਗਣ ਵਾਲਿਆਂ ਨੂੰ ਕੁਝ ਮਿਲਣਾ ਹੀ ਨਹੀਂ ਤਾਂ ਮਹਾਰਾਜ ਸੱਚੇ ਪਾਤਸ਼ਾਹ ਸੁੱਤਿਆਂ ਨੂੰ ਹੀ ਸਭ ਕੁਝ ਪ੍ਰਾਪਤ ਹੋਣਾ। ਅਤੇ ਫਿਰ ਮਹਾਰਾਜ ਜੀ ਇਹ ਗੱਲ ਕਿਵੇਂ ਪੱਲੇ ਪਵੇਗੀ, ਸਾਨੂੰ ਇਹ ਸਮਝ ਨਹੀਂ ਆਈ ਕਿ ਗੁਰੂ ਨਾਨਕ ਸਾਹਿਬ ਜੀ ਕਹਿਣਾ ਕੀ ਚਾਹੁੰਦੇ ਨੇ। ਅਸਲ ਵਿੱਚ ਇਹਦੇ ਵਿੱਚ ਤਾਤਪਰਜ ਕੀ ਹੈ, ਇਹਨਾਂ ਪੰਕਤੀਆਂ ਦੇ ਅੰਦਰ ਸਿਧਾਂਤ ਕੀ ਹੈ, ਜਿਹੜਾ ਗੁਪਤ ਰਹੱਸ ਗੁਰੂ ਨਾਨਕ ਸਾਹਿਬ ਪ੍ਰਗਟ ਕਰਨਾ ਚਾਹੁੰਦੇ ਨੇ ਉਹ ਕੀ ਹੈ।
ਯਾਂ ਤੇ ਸੁਪਤਿਓ ਹੀ ਨਿਤ ਰਹੀ ਹੈ।
ਮਹਾਰਾਜ ਜੀ ਇਹਦਾ ਮਤਲਬ ਤਾਂ ਇਹ ਹੋਇਆ ਵੀ ਸੁੱਤੇ ਹੀ ਰਹੋ ਸਦਾ, ਜਦੋਂ ਰੱਬ ਕਿਰਪਾ ਕਰੇਗਾ ਆਪੇ ਬਿਠਾ ਕੇ ਦੇ ਦੇਗਾ। ਇਹਦਾ ਮਤਲਬ ਤਾਂ ਇਹੀ ਹੋਇਆ ਨਾ ਵੀ ਜਾਗੋ ਨਾ, ਸੁੱਤੇ ਰਹੋ, ਜਦੋਂ ਸੁੱਤੇ ਹੀ ਰਹੋਗੇ ਹਰ ਵੇਲੇ ਤਾਂ ਫਿਰ ਪਰਮੇਸ਼ੁਰ ਤੁਹਾਨੂੰ ਸੁੱਤਿਆਂ ਨੂੰ ਬਿਠਾ ਕੇ ਦਾਤ ਦਏਗਾ। ਮਹਾਰਾਜ ਜੀ ਇਹਦਾ ਮਤਲਬ ਤਾਂ ਸਾਨੂੰ ਇਸ ਤਰ੍ਹਾਂ ਸਮਝ ਆਇਆ, ਜਿਹੋ ਜੀ ਸਾਡੀ ਸੋਚ ਹੈ ਅਸੀਂ ਆਪਣੀ ਸੋਚ ਮੁਤਾਬਕ ਇਹਨਾਂ ਪੰਕਤੀਆਂ ਦੇ ਇਹੀ ਅਰਥ ਸਮਝੇ ਹਨ।
ਤਬ ਬੋਲੇ ਸੋਡੀ ਚਿਰ ਮੋਰ ਇਸ ਕੋ ਆਸ਼ਾ ਬਿਦ ਔਰ।
ਮਹਾਰਾਜ ਗੁਰੂ ਅਰਜਨ ਸਾਹਿਬ ਸੋਢੀਆਂ ਦੀ ਕੁੱਲ ਦੇ ਸਿਰਮੋਰ ਸਤਿਗੁਰੂ ਜੀ ਬੋਲੇ। ਮਹਾਰਾਜ ਜੀ ਕਹਿਣ ਲੱਗੇ ਭਾਈ ਸਿੱਖੋ, ਇਹ ਜਿਹੜੀਆਂ ਪੰਕਤੀਆਂ ਗੁਰੂ ਨਾਨਕ ਸਾਹਿਬ ਨੇ ਉਚਾਰੀਆਂ ਨੇ ਨਾ, ਇਹਦਾ ਆਸ਼ਾ ਹੋਰ ਢੰਗ ਨਾਲ ਹੈ, ਤੁਸੀਂ ਇਹਦਾ ਗਲਤ ਅਰਥ ਲਾ ਰਹੇ ਹੋ, ਅਰਥ ਇੱਦਾਂ ਨਹੀਂ ਬਣਦਾ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਜਿਹੜੀਆਂ ਇਹ ਪੰਕਤੀਆਂ ਉਚਾਰਨ ਕੀਤੀਆਂ ਨੇ ਇਹਨਾਂ ਦਾ ਕੋਈ ਹੋਰ ਆਸ਼ਾ, ਇਹਦੇ ਵਿੱਚ ਕੋਈ ਹੋਰ ਤਾਤਪਰਜ ਹੈ। ਗੁਰੂ ਨਾਨਕ ਕੀ ਬਾਤ ਮੈਂ ਬਾਤ ਬਾਤ ਮੈਂ ਬਾਤ ਜਿਉਂ ਕੇਲੇ ਕੇ ਪਾਤ ਮੈਂ ਪਾਤ ਪਾਤ ਮੈਂ ਪਾਤ। ਗੁਰੂ ਨਾਨਕ ਸਾਹਿਬ ਦੀ ਗੱਲ ਵਿੱਚ ਗੱਲ ਹੈ, ਗੱਲ ਵਿੱਚ ਗੱਲ ਹੈ, ਹੋਰ ਗੁੱਝੀ ਗੱਲ ਹੈ। ਜਿਵੇਂ ਕੇਲੇ ਦੇ ਪੱਤੇ ਵਿੱਚ ਜਦੋਂ ਕੇਲੇ ਨੂੰ ਫਲ ਲੱਗਦਾ ਨਾ ਤਾਂ ਉਹਦਾ ਇੱਕ ਪੱਤਾ ਫਰੋਲੋ, ਫਿਰ ਵਿੱਚ ਦੂਜਾ ਪੱਤਾ, ਫਿਰ ਤੀਜਾ, ਫਿਰ ਚੌਥਾ, ਕਹਿੰਦੇ ਇਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਦੀ ਗੱਲ ਦੇ ਵਿੱਚ ਅੱਗੇ ਗੱਲ ਹੈ, ਉਹਨੂੰ ਸਮਝਣਾ ਪਵੇਗਾ, ਉਹਨੂੰ ਪਕੜਨਾ ਪਵੇਗਾ। ਗੁਰੂ ਅਰਜਨ ਸਾਹਿਬ ਜੀ ਸਮਝਾ ਰਹੇ ਨੇ ਉਹ ਸਾਰਾ ਪ੍ਰਕਰਨ, ਵਿਸਥਾਰ ਵਾਲੀ ਕਥਾ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰਾਂਗੇ। ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਦਾ ਪਵਿੱਤਰ ਪਾਵਨ ਇਤਿਹਾਸ ਹੈ, ਕਥਨ ਕਰਦਿਆਂ ਹੋਈਆਂ